And now, news takeaway.
कनेक्ट एफएम 91.5 ते तुसी सुन रहे हो सवेर वाला शो ते न्यूज़ टेकवे सेगमेंट दी शुरुआत हुण हो चुकी है। वासु कुमार जी स्टूडियो च आ गए ने। वासु जी गुड मॉर्निंग।
विजय जी गुड मॉर्निंग। कनेक्ट नाल कनेक्ट होए सारे सुनन वालेयां नूं भी गुड मॉर्निंग।
और की हाल चाल?
बहुत वधिया, तुसी सुनाओ।
वधिया वासु जी, अज ते बहुत सारे साडे सुनन वाले इस गल दी खुशी मना रहे ने कि बैंक आफ कैनेडा ने उम्मीद मुताबक इंट्रस्ट रेट दे विच कटौती कर दित्ती आ। इक मैसेज आया, उह बड़े परेशान सी, कहिंदे 0.25% की कहिंदे एवें खिलवाड़ कर रहे ने, अद्धा परसेंट या 0.75% का घट होना चाहिए।
0.75
भी लिखा उन्होंने। हाँ जी, या बस जी देखो द फैक्ट यह है, लोग परेशान बहुत ने, दैट्स द फैक्ट, द ट्रूथ ऑफ इट। पर बैंक ऑफ कैनेडा वाले ने भी जिस तरह का एक कह लो अप्रैल दे विच गल की थी, भी जे इन्फलेशन घटती रही है, सस्टेन रहा हिसाब किताब, अनइंप्लॉयमेंट वाली जी बाकी डेटा सैट्स ने वो इस गल की हामी भरते हैं कि असी इंट्रस्ट रेट कटौती कर सकते हैं, तो डेटा एनालाइज करते करते असी हौली 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 ब्याज दर कटौती करते रहेंगे। अज हुणे लगातार तीजा रेट कट आ जिहड़ा बैंक ऑफ कैनेडा ने किया। इस साल दीआं दो होर मीटिंग्स रह गईआं ने, मन्निआ जा रहा उन्हां दो मीटिंग्स दौरान भी इस तरह के 25-25 पॉइंट्स के कट हो सकते हैं। पर पहलां अज की गल करिए वासु जी, हुण ओवरनाइट लैंडिंग रेट घट के 4.25% हो गया, पर इहदे नाल हुण प्राइम रेट ਘੱਟ ਕੇ ਕਿੰਨਾ ਹੋ ਗਿਆ ਹੈ?
6.45%। ਸੋ 6.7% ਸੀ, 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਉਸ ਤੋਂ ਬਾਅਦ ਹੁਣ ਓਵਰਨਾਈਟ ਲੈਂਡਿੰਗ ਰੇਟ 4.25% ਤੇ ਪ੍ਰਾਈਮ ਰੇਟ 6.45% ਹੋ ਗਿਆ। ਤੇ ਜੋ ਅੱਜ ਦੀ ਇਹਨਾਂ ਨੇ ਜੋ ਬਿਆਨ ਜਾਰੀ ਕੀਤਾ ਬੈਂਕ ਆਫ ਕੈਨੇਡਾ ਨੇ, ਇਹਦੇ ਵਿੱਚ ਮੋਨਿਟਰੀ ਪਾਲਿਸੀ ਰਿਪੋਰਟ ਨਹੀਂ ਹੈ। ਸੋ ਇੱਕ ਬੜਾ ਬਰੀਫ ਜਿਹਾ ਇਹਨਾਂ ਦਾ ਬਿਆਨ, ਅੱਜ ਸਟੇਟਮੈਂਟ ਹੈਗੀ ਆ, ਗੁੱਡ ਫਾਰ ਅਸ। ਇਹਦੇ ਵਿੱਚ ਇਹਨਾਂ ਨੇ ਲਿਖਿਆ ਪਹਿਲਾਂ ਗਲੋਬਲ ਇਕਾਨਮੀ ਬਾਰੇ, ਕਹਿੰਦੇ ਗਲੋਬਲ ਇਕਾਨਮੀ ਸੈਕਿੰਡ ਕੁਆਟਰ ਦੇ ਵਿੱਚ 2.5% ਗਰੋ ਕੀਤੀ ਹੈ। ਤੇ ਸਾਨੂੰ ਪਤਾ ਕੈਨੇਡੀਅਨ ਇਕਾਨਮੀ ਸੈਕਿੰਡ ਕੁਆਟਰ ਦੇ ਵਿੱਚ 2.1% ਗਰੋ ਕੀਤੀ ਸੀ, ਤੇ ਉਹ ਵੀ ਉਮੀਦ ਨਾਲੋਂ ਜ਼ਿਆਦਾ ਸੀ,
ਪਿਛਲੇ ਹਫ਼ਤੇ ਨੰਬਰ ਆਏ।
ਹਾਂਜੀ, ਤੇ ਸੋ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਗਲੋਬਲ ਇਕਾਨਮੀ ਦੇ ਐਟਲੀਸਟ ਜਿਹੜੇ ਨੰਬਰਸ ਨੇ 2.5% ਸੈਕਿੰਡ ਕੁਆਟਰ ਦੇ ਵਿੱਚ, ਉਹ ਕਹਿੰਦੇ ਇਟਸ ਇਨ ਲਾਈਨ ਵਿਦ ਦ ਜੁਲਾਈ ਮੋਨਿਟਰੀ ਪਾਲਿਸੀ ਰਿਪੋਰਟ। ਸੋ ਜੁਲਾਈ ਦੇ ਵਿੱਚ ਜਿਹੜੀ ਮੋਨਿਟਰੀ ਪਾਲਿਸੀ ਰਿਪੋਰਟ ਆਈ ਸੀ, ਉਹਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਹੀ ਪ੍ਰੋਜੈਕਟ ਕੀਤਾ ਸੀ ਕਿ ਗਲੋਬਲ ਜੀ ਡੀ ਪੀ ਸੈਕਿੰਡ ਕੁਆਟਰ ਦੇ ਵਿੱਚ 2.5% ਵਧੇਗੀ। ਕਹਿੰਦੇ ਇਨ ਲਾਈਨ ਹੀ ਆ, ਉਸੇ ਜੋ ਅਸੀਂ ਪ੍ਰੋਜੈਕਟ ਕੀਤਾ ਸੀ 19 ਕੀ ਗਰੋਥ ਹੋਈ ਹੈ। ਯੂ ਐਸ ਇਕੋਨਮੀ ਇਹਨਾਂ ਨੇ ਕਿਹਾ ਕਿ ਸਾਡੀ ਪ੍ਰੋਜੈਕਸ਼ਨ ਨਾਲੋਂ ਥੋੜ੍ਹੀ ਜ਼ਿਆਦਾ ਸਟਰੋਂਗ ਰਹੀ, ਪਰ ਕਹਿੰਦੇ ਉਹ ਸਿਰਫ ਗਰੋਥ ਜਿਹੜੀ ਵਾਧਾ ਜਿਹੜਾ ਕੋਈ ਹੋਇਆ, ਕਹਿੰਦੇ ਉਹ ਕੰਜ਼ਮਪਸ਼ਨ ਦੇ ਵਿੱਚ ਵਾਧਾ ਹੋਇਆ ਸੀ ਉਹਦੇ ਕਰਕੇ ਆ, ਪਰ ਓਵਰਆਲ ਕਹਿੰਦੇ ਲੇਬਰ ਮਾਰਕੀਟ ਅਮਰੀਕਾ ਦੇ ਵਿੱਚ ਵੀ ਪਹਿਲਾਂ ਨਾਲੋਂ ਥੋੜ੍ਹੀ ਸੁਸਤ ਹੋਈ ਹੈ।
ਅਤੇ ਯੂਰੋਪੀਅਨ ਯੂਰੋ ਏਰੀਆ ਬਾਰੇ ਵੀ ਉਹਨਾਂ ਨੇ ਇਸੇ ਤਰ੍ਹਾਂ ਦੀ ਗੱਲ ਲਿਖੀ, ਕਹਿੰਦੇ ਗਰੋਥ ਉੱਥੇ ਵਧੀ ਤਾਂ ਹੈ ਪਰ ਟੂਰਿਜ਼ਮ ਕਰਕੇ ਅਤੇ ਹੋਰਨਾਂ ਚੀਜ਼ਾਂ ਕਰਕੇ, ਪਰ ਮੈਨੂਫੈਕਚਰਿੰਗ ਯੂਰੋ ਏਰੀਆ ਦੇ ਵਿੱਚ ਉਹ ਸੌਫਟ ਰਹੀ ਆ। ਬਸ ਜੀ ਦੇਖੋ ਹੁਣ ਓਲੰਪਿਕਸ ਪੈਰਾਓਲੰਪਿਕਸ ਚੱਲ ਰਹੇ ਨੇ ਪੈਰਿਸ ਦੇ ਵਿੱਚ, ਬਾਕੀ ਓਲੰਪਿਕਸ ਹੋ ਕੇ ਹਟੇ ਨੇ ਪਹਿਲਾਂ ਸਮਰ ਓਲੰਪਿਕਸ, ਉਹਦੇ ਕਰਕੇ ਵੀ ਟੂਰਿਜ਼ਮ ਦੇ ਹਵਾਲੇ ਤੋਂ ਅਤੇ ਓਵਰਆਲ ਜਿਹੜੀ ਕਾਫੀ ਇਨਵੈਸਟਮੈਂਟ ਸੀ ਉੱਧਰ ਕਾਫੀ ਓਲੰਪਿਕਸ ਵਾਸਤੇ ਵੀ ਜਿਹੜੀ ਕੀਤੀ ਗਈ ਸੀ ਉਹ ਵੀ ਇੱਕ ਫੈਕਟਰ ਰਿਹਾ ਜਿਹਨੇ ਕਿ ਯੂਰੋ ਏਰੀਆ ਦੀ ਇਕੋਨਮੀ ਨੂੰ ਇਸ ਕੁਆਟਰ ਦੇ ਵਿੱਚ ਹੁਲਾਰਾ ਦਿੱਤਾ ਹੋਇਆ ਪ੍ਰਤੀਤ ਹੁੰਦਾ। ਬਾਕੀ
ਪਰ ਯੂਰਪ ਦੇ ਵਿੱਚ ਕਹਿੰਦੇ ਮੈਨੂਫੈਕਚਰਿੰਗ ਹੈਜ਼ ਬੀਨ ਵੈਰੀ
ਮੈਨੂਫੈਕਚਰਿੰਗ ਹੈਜ਼ ਬੀਨ ਵੈਰੀ ਸਲੋ, ਸੋ ਉਹ ਇੱਕ ਕੌਜ਼ ਆਫ ਕੰਸਰਨ ਆ। ਪਰ ਕੌਜ਼ ਆਫ ਕੰਸਰਨ ਜੇ ਦੂਜੇ ਪਾਸਿਓਂ ਵੇਖੋ ਕਿ ਜੇ ਇਸ ਤਰ੍ਹਾਂ ਇਕੋਨਮੀ ਦੇ ਵਿੱਚ ਸੁਸਤੀ ਰਹਿੰਦੀ ਆ ਤਾਂ ਸਾਨੂੰ ਪਤਾ ਹੈ ਕਿ ਜਿਹੜਾ ਯੂਰੋਪੀਅਨ ਯੂਨੀਅਨ ਦਾ ਸੈਂਟਰਲ ਬੈਂਕ ਆ ਵਿਆਜ ਦਰ ਦੇ ਵਿੱਚ ਉਹ ਵੀ ਪਹਿਲਾਂ ਕਟੌਤੀ ਕਰ ਚੁੱਕੇ ਨੇ। ਸੋ ਇਹ ਜਿਹੜੀ ਇਕੋਨਮੀ ਦੀ ਸੁਸਤੀ ਹੈ ਉਂਝ ਵੈਸੇ ਕਿਸੇ ਵੀ ਹੋਰ ਸਥਿਤੀ ਦੇ ਵਿੱਚ ਇਹ ਮਾੜੀ ਖਬਰ ਹੋਏਗੀ, ਪਰ ਇਕੋਨਮੀ ਦੀ ਸੁਸਤੀ ਹੀ ਉਹ ਆਧਾਰ ਬਣਾ ਰਹੀ ਹੈ ਜਿਹਦੇ ਕਰਕੇ ਸੈਂਟਰਲ ਬੈਂਕਸ ਵਾਸਤੇ ਇੱਕ ਬੇਸਿਸ ਬਣਦੇ ਪਏ ਨੇ ਕਿ ਉਹ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰ ਪਾ ਰਹੇ ਨੇ। ਵਾਸੂ ਜੀ ਇਨਫਲੇਸ਼ਨ ਦੀ ਗੱਲ ਵੀ ਜੇ ਕਰੀਏ, ਭਾਵੇਂ ਅਮਰੀਕਾ ਹੋਵੇ, ਯੂਰੋ ਜ਼ੋਨ ਹੋਵੇ, ਕੈਨੇਡਾ ਹੋਵੇ, ਇਨਫਲੇਸ਼ਨ ਹੁਣ ਈਜ਼ ਹੁੰਦੀ ਪ੍ਰਤੀਤ ਹੋ ਰਹੀ ਆ ਵਰਲਡ ਓਵਰ, ਅਤੇ ਚਾਈਨਾ ਦੇ ਵਿੱਚ ਵੀ ਡੋਮੈਸਟਿਕ ਡਿਮਾਂਡ ਉਹਨਾਂ ਦੀ ਕਮਜ਼ੋਰ ਆ, ਪਰ ਉਹਦੇ ਕਰਕੇ ਉਹਨਾਂ ਦੀ ਜਿਹੜੀ ਗਰੋਥ ਹੈ ਇੰਪੈਕਟ ਹੋ ਰਹੀ ਆ। ਐਂਡ ਲਾਈਕ ਯੂ ਮੈਨਸ਼ਨਡ, ਕੈਨੇਡਾ ਦੀ ਜਿਹੜੀ ਜੀ ਡੀ ਪੀ ਦੇ ਨੰਬਰਸ ਆਏ ਸੀ ਦੂਜੀ ਤਿਮਾਹੀ ਦੇ ਵਿੱਚ, ਸੋ ਅਪ੍ਰੈਲ ਮਈ ਜੂਨ ਵਾਲੇ ਜਿਹੜੇ 3 ਮਹੀਨੇ ਸੀ, ਕੈਨੇਡਾ ਦੀ ਜੀ ਡੀ ਪੀ ਦੇ ਵਿੱਚ 2.1% ਵਾਧਾ ਹੋਇਆ। ਪਰ ਵਾਸੂ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ ਉਹ ਸਰਕਾਰ ਵੱਲੋਂ ਕੀਤਾ ਗਿਆ ਖਰਚਾ ਰਿਹਾ ਹੈ।
ਯਾ ਸੋ ਇਹ ਬੜੀ ਗੱਲ ਹੋਈ ਸੀ ਕਿ ਜੀ ਹੁਣ ਜੀ ਡੀ ਪੀ ਦੇ ਵਿੱਚ ਸੈਕਿੰਡ ਕੁਆਟਰ 'ਚ ਉਮੀਦ ਨਾਲੋਂ ਜ਼ਿਆਦਾ ਵਾਧਾ ਹੋ ਗਿਆ, ਕਿ ਹੁਣ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘੱਟ ਕਰੇਗਾ, ਕਿਉਂਕਿ ਜਦੋਂ ਜੀ ਡੀ ਪੀ ਜ਼ਿਆਦਾ ਵਧੇ ਤਾਂ ਫਿਰ ਇੰਟਰਸਟ ਰੇਟ ਘਟਾਇਆ ਨਹੀਂ ਵਧਾਇਆ ਜਾਂਦਾ ਹੁੰਦਾ। ਸੋ ਇਹ ਸਵਾਲ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜਾ ਵਾਧਾ ਹੋਇਆ ਉਮੀਦ ਨਾਲੋਂ ਜ਼ਿਆਦਾ, ਉਹਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਸੀ ਸਰਕਾਰੀ ਖਰਚੇ, ਗਵਰਨਮੈਂਟ ਸਪੈਂਡਿੰਗ ਦੇ ਵਿੱਚ ਵਾਧਾ ਹੋਇਆ ਸੀ। ਪਲੱਸ ਨਾਲ ਇਹ ਵੀ ਦੱਸਿਆ ਗਿਆ ਸੀ ਕਿ ਮੰਥ ਓਵਰ ਮੰਥ ਜਿਹੜੀ ਜੀ ਡੀ ਪੀ ਆ ਉਹ ਜੂਨ ਦੇ ਵਿੱਚ ਵੀ 0% ਗਰੋ ਕੀਤੀ, ਜੁਲਾਈ ਦੇ ਵਿੱਚ ਵੀ ਜਿਹੜੇ ਪ੍ਰੀਲਿਮਨਰੀ ਐਸਟੀਮੇਟਸ ਨੇ ਉਹਨਾਂ ਦੇ ਮੁਤਾਬਕ ਜੀ ਡੀ ਪੀ ਫਲੈਟ ਲਾਈਨ ਕਰੇਗੀ। ਸੋ ਜਿਹੜਾ ਥਰਡ ਕੁਆਟਰ ਹੋਏਗਾ ਉਹਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਜਿਹੜੀ ਜੀ ਡੀ ਪੀ ਗਰੋਥ ਰੇਟ ਆ ਉਹ ਪਹਿਲਾਂ ਨਾਲੋਂ ਘਟਣ ਦੇ ਅਸਾਰ ਨੇ। ਪਰ ਇੰਟਰਸਟਿੰਗ ਗੱਲ ਇਹ ਹੈ ਵਿਜੇ ਜੀ ਕਿ ਬੈਂਕ ਆਫ ਕੈਨੇਡਾ ਦੀ ਜਿਹੜੀ ਪ੍ਰੋਜੈਕਸ਼ਨ ਆ, ਬੈਂਕ ਆਫ ਕੈਨੇਡਾ ਅਜੇ ਵੀ ਇਹ ਮੰਨ ਕੇ ਚੱਲ ਰਿਹਾ ਕਿ ਸੈਕਿੰਡ ਹਾਫ ਆਫ ਦਿਸ ਈਅਰ ਜੀ ਡੀ ਪੀ ਗਰੋਥ ਸਾਡੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਏਗੀ। ਪਰ ਜੋ ਸਟੈਟ ਕੈਨ ਦੇ ਨੰਬਰ ਆਏ ਨੇ ਸੈਕਿੰਡ ਕੁਆਟਰ ਜੀ ਡੀ ਪੀ ਦੇ, ਉਹਦੇ ਵਿੱਚ ਕਹਿ ਰਹੇ ਨੇ ਕਿ ਐਟਲੀਸਟ ਥਰਡ ਕੁਆਟਰ ਦੇ ਵਿੱਚ ਸੈਕਿੰਡ ਕੁਆਟਰ ਤੋਂ ਘੱਟ ਜੀ ਡੀ ਪੀ ਗਰੋਥ ਹੋਣ ਦੇ ਅਸਾਰ ਨੇ।
ਪਰ ਦੇਖੋ
ਇਹਦੇ ਵਿੱਚ ਇਹ ਹੈ ਕਿ ਬੈਂਕ ਆਫ ਕੈਨੇਡਾ ਹੁਣ ਜਦੋਂ ਅਗਲੇ ਮਹੀਨੇ 23 ਅਕਤੂਬਰ ਨੂੰ ਆਪਣੀ ਇੰਟਰਸਟ ਰੇਟ ਡਿਸੀਜਨ ਜਾਰੀ ਕਰੇਗਾ, ਉਹਦੇ ਵਿੱਚ ਐਮ ਪੀ ਆਰ ਨਾਲ ਹੋਏਗੀ ਮੋਨਿਟਰੀ ਪਾਲਿਸੀ ਰਿਪੋਰਟ। ਸੋ ਮੰਨਿਆ ਜਾ ਰਿਹਾ ਕਿ ਉਹਨਾਂ ਵੱਲੋਂ ਵੀ ਜਿਹੜੀ ਆਪਣੀ ਪ੍ਰੋਜੈਕਸ਼ਨ ਹੈ ਜੀ ਡੀ ਪੀ ਦੀ ਉਹ ਰਿਵਾਈਜ਼ ਕੀਤੀ ਜਾ ਸਕਦੀ ਹੈ
ਤੇ ਉਦੋਂ ਤੱਕ ਹੋਰ ਕਾਫੀ ਜਿਹੜਾ ਡੇਟਾ ਕਲੀਅਰ ਹੋ ਜਾਣਾ ਵਾਸਤੇ ਜੀ ਇਸ ਮਹੀਨੇ ਅੱਗੇ ਚੱਲ ਕੇ ਜੇ ਇਨਫਲੇਸ਼ਨ ਨੰਬਰ ਆਉਣੇ ਨੇ ਆਈ ਬਿਲੀਵ 17 ਤਰੀਕ ਨੂੰ ਜੀ ਡੀ ਪੀ ਦੇ ਨੰਬਰ ਹੋਣ ਜਿਹੜੇ ਅਗਸਤ ਮਹੀਨੇ ਦੇ ਹੋਣਗੇ ਉਹ ਵੀ ਲੇਟਰ ਦਿਸ ਮੰਥ ਆਉਣਗੇ। ਸੋ ਜਦੋਂ ਤੱਕ ਅਕਤੂਬਰ ਵਾਲੀ ਹੁਣ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੋਣੀ ਆ ਉਦੋਂ ਤੱਕ ਜੀ ਡੀ ਪੀ ਦੇ ਵੀ ਆਪਣੇ ਇਨਫਲੇਸ਼ਨ ਦੇ ਵੀ ਦੋ ਵੱਖੋ ਵੱਖਰੇ ਡੇਟਾ ਸੈੱਟਸ ਆ ਚੁੱਕੇ ਹੋਣਗੇ, ਅਨਇੰਪਲੋਇਮੈਂਟ ਨੰਬਰਸ ਵੀ ਉਦੋਂ ਤੱਕ ਦੋ ਵਾਰੀ ਜਾਰੀ ਹੋ ਜਾਣੇ ਨੇ ਅਤੇ ਜੀ ਡੀ ਪੀ ਦੇ ਨੰਬਰਸ ਵੀ ਅਗਸਤ ਵਾਲੇ ਆ ਜਾਣਗੇ, ਸਤੰਬਰ ਵਾਲੇ ਲੇਟਰ ਇਨ ਅਕਤੂਬਰ ਜਾਰੀ ਕੀਤੇ ਜਾਣੇ ਨੇ। ਸੋ ਉਦੋਂ ਤੱਕ ਕਾਫੀ ਹੋਰ ਸਥਿਤੀ ਜਿਹੜੀ ਕਲੀਅਰ ਹੋ ਜਾਣੀ ਆ। ਵੈਸੇ ਇੱਕ ਗੱਲ ਦੇਖੋ ਹੈਰਾਨੀ ਵਾਲੀ ਜਾਂ ਧਿਆਨ ਦੇਣ ਯੋਗ ਜਿਹੜੀ ਹੈਗੀ ਉਹ ਇਹ ਆ ਕਿ ਸੈਕਿੰਡ ਕੁਆਟਰ ਦੇ ਵਿੱਚ ਜੀ ਡੀ ਪੀ ਦੇ ਵਿੱਚ ਵਾਧਾ ਕੀ ਹੋਇਆ 2.1%, ਜੋ ਬੈਂਕ ਆਫ ਕੈਨੇਡਾ ਨੇ ਕਿਹਾ ਵੀ ਸਾਡੀ ਉਮੀਦ ਨਾਲੋਂ ਜ਼ਿਆਦਾ ਵਾਧਾ ਰਿਹਾ ਕੈਨੇਡੀਅਨ ਜੀ ਡੀ ਪੀ ਦੇ ਵਿੱਚ। ਹੁਣ ਜਿਹੜਾ 2% ਦਾ ਟਾਰਗੇਟ ਆ ਉਹ ਤਾਂ ਇਨਫਲੇਸ਼ਨ ਦਾ, ਕਿਉਂਕਿ ਕਈ ਵਾਰੀ ਨੰਬਰ ਸੁਣ ਕੇ ਲੱਗਦਾ ਵੀ ਅੱਛਾ ਵੀ ਕਿਤੇ 2% ਜੀ ਡੀ ਪੀ ਵੱਧ ਗਈ, ਕਿਤੇ ਬਹੁਤ ਜ਼ਿਆਦਾ ਤਾਂ ਨਹੀਂ ਵੱਧ ਗਈ। ਟਾਰਗੇਟ ਕੋਈ ਜੀ ਡੀ ਪੀ ਨੂੰ ਕੰਟਰੋਲ ਕਰਨ ਦਾ ਨਹੀਂ ਹੈ, ਜੀ ਡੀ ਪੀ ਜੇ ਜ਼ਿਆਦਾ ਵੀ ਵੱਧ ਜਾਂਦੀ ਹੈ ਉਹਦੇ ਵਿੱਚ ਕੋਈ ਹਰਜ਼ ਨਹੀਂ, ਪਰ ਜਦੋਂ ਉਹਦੇ ਨਾਲ ਕੋਰਸਪੋਂਡਿੰਗ ਤੁਹਾਡੀ ਲੇਬਰ ਮਾਰਕੀਟ ਨੂੰ ਸਪੋਰਟ ਨਹੀਂ ਕਰ ਪਾਉਂਦੀ, ਵੇਜਿਸ ਵੱਧਦੀਆਂ ਨੇ, ਜਦੋਂ ਉਹਦੇ ਨਾਲ ਕੋਰਸਪੋਂਡਿੰਗ ਵੇਜਿਸ ਵਧਣ ਕਰਕੇ ਜਿਹੜੇ ਬਾਕੀ ਦੇ ਖਰਚੇ ਵੱਧਦੇ ਨੇ ਇਨਫਲੇਸ਼ਨ ਵੱਧਦੀ ਆ, ਉਹ ਫਿਰ ਸਮੱਸਿਆ ਬਣ ਜਾਂਦੀ ਆ ਬੈਂਕ ਆਫ ਕੈਨੇਡਾ ਵਾਸਤੇ, ਸੈਂਟਰਲ ਬੈਂਕਸ ਵਾਸਤੇ ਇੰਟਰਸਟ ਰੇਟ ਪਾਲਿਸੀ ਸੰਬੰਧੀ।
ਜੀ ਡੀ ਪੀ ਦੀ ਜੇ ਆਪਾਂ ਗੱਲ ਕਰ ਰਹੇ ਹਾਂ, ਜੀ ਡੀ ਪੀ ਨੂੰ ਹਮੇਸ਼ਾ ਦੇਖਿਆ ਜਾਂਦਾ ਪਾਪੂਲੇਸ਼ਨ ਗਰੋਥ ਨਾਲ ਕੰਪੇਅਰ ਕਰਕੇ।
ਹਾਂ ਯੈਸ,
ਸਾਡੀ ਜਨਸੰਖਿਆ 3% ਵੱਧ ਰਹੀ ਆ,
ਯੈਸ
ਪਾਪੂਲੇਸ਼ਨ ਗਰੋਥ 3% ਆ, ਜੀ ਡੀ ਪੀ ਸਾਡੀ ਵੱਧ ਰਹੀ ਹੈ 2.1%,
ਸੋ ਪਰ ਕੈਪੀਟਾ ਜੀ ਡੀ ਪੀ ਘੱਟ ਰਹੀ ਆ,
ਉਹਦੇ ਕਰਕੇ ਜਿਹੜੀ ਪਰ ਕੈਪੀਟਾ ਜੀ ਡੀ ਪੀ ਦੇ ਨੰਬਰਸ ਨੇ ਉਹ ਲਗਾਤਾਰ ਪਿਛਲੇ 6-7 ਕੁਆਟਰਸ ਤੋਂ ਉਹ ਘੱਟ ਰਹੇ ਨੇ, ਸੋ ਪਰ ਕੈਪੀਟਾ ਜੀ ਡੀ ਪੀ ਸਾਡੀ ਡਿਕਲਾਈਨ ਕਰ ਰਹੀ ਆ, ਉਹ ਇੱਕ ਵੱਡਾ ਕੌਜ਼ ਆਫ ਕੰਸਰਨ ਆ। ਸੋ ਠੀਕ ਹੈ, ਮਤਲਬ ਇਹ ਮੋਨਿਟਰੀ ਪਾਲਿਸੀ ਦੇ ਲਿਹਾਜ਼ ਤੋਂ ਕਿ ਜਿਹੜੇ ਨੰਬਰਸ ਤੇ ਸਟੈਟਸ ਦੇ ਲਿਹਾਜ਼ ਤੋਂ ਇਹ ਗੱਲ ਠੀਕ ਹੈ ਵੀ 2.1% ਇਜ਼ ਮੋਰ ਦੈਨ ਪ੍ਰੋਜੈਕਟਡ, ਬਟ ਕਲੀਅਰਲੀ ਇਟਸ ਨਾਟ ਇਨਫ,
ਇਟਸ ਨਾਟ ਇਨਫ,
ਕਿਉਂਕਿ 2.1% ਵੈਸੇ ਕਿਸੇ ਵੀ ਵਿਕਸਿਤ ਮੁਲਕ ਵਾਸਤੇ ਇੱਕ ਠੀਕ ਠਾਕ
ਨੰਬਰ
ਗਰੋਥ ਰੇਟ ਹੈ, ਗੁੱਡ ਜੀ ਡੀ ਪੀ ਗਰੋਥ ਰੇਟ ਹੈ, 1.5-2% ਹੀ ਹੋਇਆ ਕਰਦਾ, ਪਰ ਸਾਡੀ ਜਨਸੰਖਿਆ ਪਹਿਲਾਂ ਕਦੇ ਇੰਨੀ ਤੇਜ਼ੀ ਨਾਲ ਨਹੀਂ ਸੀ ਵਧੀ,
ਤੇ ਜੇ ਜਨਸੰਖਿਆ ਉਨੀ ਜ਼ਿਆਦਾ ਨਾ ਵਧੀ ਜਿਹਦੇ ਕਰਕੇ ਹੁਣ ਦੇਖੋ ਕਿੰਨੀ ਡਿਸਕਸ਼ਨ ਚੱਲ ਰਹੀ ਆ, ਉਹਦੇ ਕਰਕੇ ਕੁਝ ਹੋਰ ਅਨਇੰਟੈਂਡਡ ਕੰਸੀਕੁਐਂਸਿਸ ਵੀ ਹੋਏ ਨੇ ਨਾ, ਜਿਹੜੀ ਸਰਵਿਸਿਜ਼ ਦੇ ਉੱਪਰ ਅਤੇ ਹੋਰ ਇਨਫਰਾਸਟ੍ਰਕਚਰ ਦੇ ਉੱਪਰ ਭਾਰ ਪਿਆ। ਜੇ ਆਬਾਦੀ ਉਸ ਰਫ਼ਤਾਰ ਦੇ ਨਾਲ ਨਾ ਵੱਧਦੀ ਤਾਂ ਜੀ ਡੀ ਪੀ ਵਿਚਲਾ 2.1% ਦਾ ਜਿਹੜਾ ਵਾਧਾ ਦਰਸਾਇਆ ਗਿਆ ਉਹ ਤੋਂ ਘੱਟ ਹੋਣਾ ਸੀ, ਕਿਉਂਕਿ ਨਵੇਂ ਲੋਕ ਆ ਕੇ ਕਈ ਬੜੀਆਂ ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਕਿਸੇ ਵੀ ਥਾਂ 'ਤੇ ਜਾ ਕੇ ਨਵੇਂ ਵਿਅਕਤੀ ਨੂੰ ਪਹੁੰਚ ਕੇ ਉਹਨਾਂ ਚੀਜ਼ਾਂ 'ਤੇ ਖਰਚੇ ਕਰਨੇ ਪੈਂਦੇ ਨੇ। ਸੋ ਜੇ ਨਵੇਂ ਲੋਕ ਨਾ ਆਏ ਹੁੰਦੇ ਤਾਂ ਉਨੇ ਖਰਚੇ ਨਹੀਂ ਸੀ ਹੋਣੇ, ਉਹੀ ਖਰਚੇ ਜਿਹੜੀ ਉਹੀ ਖਰੀਦੋ ਫਰੋਖਤ ਹੈ, ਸਰਵਿਸਿਜ਼ ਦੀ ਖਰੀਦੋ ਫਰੋਖਤ ਹੈ, ਪ੍ਰੋਡਕਟਸ ਦੀ ਖਰੀਦੋ ਫਰੋਖਤ ਹੈ, ਉਹੀ ਤਾਂ ਅਲਟੀਮੇਟਲੀ ਉਹਦਾ ਜਿਹੜਾ ਕੰਬੀਨੇਸ਼ਨ 'ਤੇ ਜਿਹੜੀ ਉਹਦੇ ਟੋਟਲ ਆ ਉਹੀ ਤਾਂ ਜੀ ਡੀ ਪੀ ਬਣਦਾ।
ਜੀ ਡੀ ਪੀ ਕੀ ਹੈ? ਗਰੋਸ ਡੋਮੈਸਟਿਕ ਪ੍ਰੋਡਕਟ
ਜੀ,
ਪ੍ਰੋਡਕਟੀਵਿਟੀ
ਜੀ।
ਪ੍ਰੋਡਕਟੀਵਿਟੀ ਨੂੰ ਲੈ ਕੇ ਤਾਂ ਡਿਬੇਟ ਆ ਵੀ ਸਾਡੇ ਇੱਥੇ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਘੱਟ ਰਹੀ ਹੈ,
ਘੱਟ ਰਹੀ ਹੈ,
ਉਹ ਤਾਂ ਇੱਕ ਐਮਰਜੈਂਸੀ ਦਾ ਰੂਪ ਇਖਤਿਆਰ ਕਰ ਚੁੱਕੀ ਸਾਡੇ ਮੁਲਕ ਦੇ ਵਿੱਚ
ਜੀ,
ਇਹ ਗੱਲ ਕੈਰੋਲਿਨ ਰੋਜਰਸ ਨੇ ਕਹੀ ਸੀ
ਜੀ ਜੀ ਜੀ।
ਸੋ ਇਹ ਹੁਣ ਜਿਹੜੀ ਵਿਧੀ ਦੀ ਚੀਜ਼ ਹੈ ਕਿ ਓਵਰਆਲ ਸਾਡਾ ਜਿਹੜਾ ਆਊਟਪੁੱਟ ਹੈ ਉਹ ਨਹੀਂ ਵੱਧ ਰਿਹਾ, ਇਹ ਤਾਂ ਸਰਕਾਰੀ ਖਰਚੇ ਵੱਧ ਰਹੇ ਨੇ, ਸਾਡੀ ਜਨਸੰਖਿਆ ਵੱਧ ਰਹੀ ਹੈ, ਉਹਨਾਂ ਕਾਰਨਾਂ ਕਰਕੇ ਸਾਡੀ ਜੀ ਡੀ ਪੀ ਉਮੀਦ ਨਾਲੋਂ ਥੋੜੀ ਜ਼ਿਆਦਾ ਗਰੋ ਕਰ ਰਹੀ ਹੈ। ਸੋ ਬੈਂਕ ਆਫ ਕੈਨੇਡਾ ਨੂੰ ਵੀ ਇਸ ਚੀਜ਼ ਦੀ ਫਿਕਰ ਹੈ, ਉਹਨਾਂ ਨੂੰ ਵੀ ਹੁਣ ਇਹ ਗੱਲ ਸਾਡੇ ਨਾਲ ਆਫਕੋਰਸ ਜ਼ਿਆਦਾ ਸਮਝ ਆ ਉਹਨਾਂ ਨੂੰ ਇਸ ਗੱਲ ਦੀ, ਉਹਨਾਂ ਦਾ ਕੰਮ ਹੈ,
ਉਹਨਾਂ ਦਾ ਫੁੱਲ ਟਾਈਮ ਕੰਮ ਹੀ ਹੈ,
ਫੁੱਲ ਟਾਈਮ ਕੰਮ ਹੈ। ਸੋ ਦੇ ਆਲਸੋ ਨੋ, ਦੇ ਆਰ ਆਲਸੋ ਕੋਗਨੀਜ਼ੈਂਟ ਆਫ ਦਿਸ,
ਤੇ
ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਨੇ, ਗਲੋਬਲ ਇਕਾਨਮੀ, ਯੂਐਸ ਇਕਾਨਮੀ, ਯੂਰੋ ਏਰੀਆ, ਚਾਈਨਾ, ਗਲੋਬਲ ਇਨਫਲੇਸ਼ਨ, ਫਿਰ ਜਿਹੜੇ ਕੈਨੇਡਾ ਦੀ ਜੀ ਡੀ ਪੀ ਬਾਰੇ ਉਹਨਾਂ ਨੇ ਨੰਬਰ ਸਾਰੇ ਸਾਂਝੇ ਕੀਤੇ ਨੇ ਕਿ ਸੈਕਿੰਡ ਕੁਆਟਰ ਵਿੱਚ 2.1% ਜੀ ਡੀ ਪੀ ਗਰੋ ਕੀਤੀ, ਇਨਫਲੇਸ਼ਨ ਕਹਿੰਦੇ ਹੁਣ 2.5% 'ਤੇ ਆ ਗਈ, ਅਤੇ ਇਨਫਲੇਸ਼ਨ ਦੇ ਵਿੱਚ ਵੀ ਜਿਹੜਾ ਅਜੇ ਤੱਕ ਵਾਧਾ ਕੋਈ ਹੋ ਰਿਹਾ ਮਾੜਾ ਮੋਟਾ, ਉਹਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਹੈ ਸ਼ੈਲਟਰ ਪ੍ਰਾਈਸਿਸ, ਅਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਇੱਥੇ ਮੈਂਸ਼ਨ ਕੀਤੀਆਂ ਪਹਿਲਾਂ ਬਿਆਨ ਦੇ ਵਿੱਚ। ਉਸ ਤੋਂ ਬਾਅਦ ਇਹ ਲਿਖਿਆ ਵੀ ਇਹ ਸਾਰੇ ਨੰਬਰਸ ਨੂੰ, ਇਹ ਸਾਰੇ ਫਿਗਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਗਵਰਨਿੰਗ ਕਾਊਂਸਲ ਨੇ ਫੈਸਲਾ ਕੀਤਾ ਕਿ ਹੁਣ ਸਾਨੂੰ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ, ਬੈਂਚਮਾਰਕ ਰੇਟ ਦੇ ਵਿੱਚ 25 basis points ਦੀ ਹੋਰ ਕਟੌਤੀ ਕਰ ਦੇਣੀ ਚਾਹੀਦੀ ਹੈ,
ਤੇ ਉਹ ਕਰ ਦਿੱਤੀ ਗਈ ਹੈ, ਤੇ ਹੁਣ 23 ਅਕਤੂਬਰ ਨੂੰ ਵੀ ਮੋਸਟ ਲਾਈਕਲੀ ਜੋ ਆਸਾਰ ਨੇ ਇਸੇ ਤਰ੍ਹਾਂ ਦੇ ਨੇ ਕਿ ਉਦੋਂ ਲਗਾਤਾਰ ਤੀਜਾ ਰੇਟ ਕੱਟ ਕੀਤਾ ਇਹ, ਪਰ ਅਮਰੀਕਾ ਵਾਲੇ ਅਜੇ ਵੀ ਆਪਣੇ ਰੇਟ ਨੂੰ ਉਸੇ ਹੀ ਪੱਧਰ 'ਤੇ ਹੋਲਡ ਕਰਕੇ ਬੈਠੇ ਨੇ, ਜਿਹੜਾ ਉਚੇਰਾ ਪੱਧਰ 5 to 5.25% ਉਹਨਾਂ ਦਾ ਓਵਰਨਾਈਟ ਲੈਂਡਿੰਗ ਰੇਟ ਇਸ ਵੇਲੇ ਹੈ। ਪਰ 17 to 19 September ਦੇ ਵਿਚਕਾਰ ਉਹਨਾਂ ਦੀ ਜਿਹੜੀ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੀ ਮੀਟਿੰਗ ਹੋਣੀ ਆ, ਉਹਨਾਂ ਨੇ ਵੀ ਵਿਆਜ ਦਰ ਦੇ ਵਿੱਚ ਕਟੌਤੀ ਕਰ ਦੇਣੀ ਆ, ਉਸ ਦੇ ਵੀ ਪੂਰੇ ਪੂਰੇ ਆਸਾਰ ਇਸ ਵੇਲੇ ਨਜ਼ਰ ਆ ਰਹੇ ਨੇ।
ਜਰੋਮ ਪਾਵਰ ਪਹਿਲਾਂ ਸਿੱਧੇ ਕਹਿ ਹੀ ਚੁੱਕੇ ਨੇ ਕਿ ਅਸੀਂ ਕਰਾਂਗੇ, ਹੁਣ ਕਹਿੰਦੇ ਵੀ ਤਿਆਰੀ ਕਰ ਲਈ ਆ। ਸੋ ਇੱਥੇ ਜਿਹੜਾ ਸਾਡਾ ਨੈਕਸਟ ਇੰਟਰਸਟਿਡ ਡਿਸੀਜਨ ਹੈ ਉਹ ਹੈ 23 October ਨੂੰ, ਉਸ ਤੋਂ ਬਾਅਦ ਹੈ ਫਿਰ ਉਹ 11 December ਨੂੰ। ਤੇ ਕੱਲ ਬਲੂਮਬਰਗ ਵਾਲਿਆਂ ਨੇ ਇੱਕ ਰਿਪੋਰਟ ਛਾਪੀ ਸੀ, ਉਹਨਾਂ ਨੇ ਕਿਹਾ ਵੀ ਅਸੀਂ ਇਕਨੋਮਿਸਟ ਨਾਲ ਜਿਹੜੀ ਗੱਲਬਾਤ ਕੀਤੀ ਹੈ, ਸਾਰਿਆਂ ਦਾ ਹੁਣ ਇਹ ਕਹਿਣਾ ਵੀ ਅੱਜ ਦੀ ਜੇ ਅਸੀਂ ਇੰਟਰਸਟਿਡ ਅਨਾਊਂਸਮੈਂਟ ਨੂੰ ਵਿੱਚ ਜੋੜ ਲਈਏ ਤਾਂ ਅਗਲੀਆਂ ਜਿਹੜੀਆਂ 6 ਅਨਾਊਂਸਮੈਂਟਸ ਨੇ, ਸੋ ਅੱਜ ਤੋਂ ਬਾਅਦ ਜਿਹੜੇ ਅਗਲੇ 5 ਅਨਾਊਂਸਮੈਂਟਸ ਨੇ, ਲਗਾਤਾਰ ਸਾਰੇ ਇਕਨੋਮਿਸਟ ਇਸ ਵੇਲੇ ਕਹਿ ਰਹੇ ਨੇ ਕਿ 25 points ਦੇ ਕੱਟਸ ਲਗਾਤਾਰ ਬੈਕ ਟੂ ਬੈਕ ਕੰਜ਼ੈਕਟਿਵ ਹੋਣ ਦੇ ਆਸਾਰ ਨੇ। ਸੋ ਉਹਦਾ ਮਤਲਬ ਕੀ ਹੋਏਗਾ, ਮੈਂ ਦੇਖ ਰਿਹਾ ਸੀ ਅਗਲੇ ਸਾਲ ਪਹਿਲੀ ਇੰਟਰਸਟ ਰੇਟ ਅਨਾਊਂਸਮੈਂਟ 29 January ਨੂੰ, ਫਿਰ 12 March ਨੂੰ, ਫਿਰ 16 April ਨੂੰ। ਸੋ 1 October ਵਾਲੀ ਅਨਾਊਂਸਮੈਂਟ, 1 December ਵਾਲੀ, ਫਿਰ ਜਨਵਰੀ, ਮਾਰਚ ਤੇ ਅਪ੍ਰੈਲ,
5 ਹੋ ਗਈਆਂ।
ਸੋ 5 ਹੋ ਗਈਆਂ, ਸੋ ਅੱਜ ਵਾਲੀ ਮਿਲਾ ਕੇ ਫਿਰ 6 ਹੋ ਗਈਆਂ। ਸੋ 16 April ਤੱਕ ਇਹਦਾ ਮਤਲਬ ਇਹ ਹੋਏਗਾ ਕਿ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਹੈ ਉਹ ਜਿਹੜਾ ਕਿ ਇਸ ਵੇਲੇ 4.25% ਤੇ ਪਹੁੰਚਿਆ, ਉਹ 3% ਤੇ ਆ ਜਾਏਗਾ, ਕਿਉਂਕਿ 5 × 0.25, ਸੋ
1.25% ਦੀ ਕਟੌਤੀ ਹੋਰ
ਹੋ ਜਾਏਗੀ। ਸੋ ਓਵਰਨਾਈਟ ਲੈਂਡਿੰਗ ਰੇਟ ਉਹ ਕਹਿ ਰਹੇ ਨੇ ਕਿ 16 April ਤੱਕ ਉਹ 3% ਤੇ ਆ ਜਾਏਗਾ। ਅਜੇ ਇਕਨੋਮਿਸਟ ਕਹਿ ਰਹੇ ਨੇ, ਪਰ 5 months ਬਹੁਤ ਲੰਮਾ ਸਮਾਂ,
ਜਿਹਦਾ ਮਤਲਬ ਇਹ ਹੈ ਕਿ ਵਾਸੂ ਜੀ ਜੇ ਉਹ ਕਟੌਤੀ ਹੋ ਵੀ ਜਾਂਦੀ ਆ ਤਾਂ ਪ੍ਰਾਈਮ ਰੇਟ ਫਿਰ ਵੀ ਘੱਟ ਕੇ ਜਿਹੜਾ ਇਸ ਵੇਲੇ 6.45% ਤੇ ਆ, ਉਹ 4.7% ਤੇ ਆਜੂ ਜੇ ਉਹਦੇ ਵਿੱਚ 1 point, ਕਿਉਂਕਿ 1.75% ਦੀ ਕਟੌਤੀ ਹੋਰ ਹੋਣੀ ਆ,
1.25%
ਸੋਰੀ ਹਾਂ। ਸੋ ਉਹਦੇ ਵਿੱਚ ਉਹ ਅਜੇ ਵੀ ਫਿਰ ਘੱਟ ਕੇ 6.7, 6.45 ਵਾਲਾ 5.2% ਤੇ ਆਊਗਾ, ਘੱਟ ਕੇ 5.2% ਤੇ ਆਊਗਾ, ਜਿਹਦਾ ਮਤਲਬ ਇਹ ਆ ਕਿ ਜਿਹੜੇ ਦੇਖੋ ਵੇਰੀਏਬਲ ਰੇਟ ਮੋਰਗੇਜਿਸ ਦੀਆਂ ਕਰਜ਼ੇ ਨੇ ਉਹ ਤੇ ਪ੍ਰਾਈਮ ਰੇਟ ਨਾਲ ਜੁੜੇ ਹੋਏ ਨੇ। ਇੱਕ ਮੈਂ ਹੋਰ ਅਨਾਲਿਸਿਸ ਪੜ੍ਹਦਾ ਸੀ ਵਾਸੂ ਜੀ ਕਿ ਜੇ ਗ੍ਰੇਟਰ ਵੈਨਕੂਵਰ ਜਾਂ ਗ੍ਰੇਟਰ ਟੋਰੋਂਟੋ ਏਰੀਆ ਦੀ ਗੱਲ ਕਰੀਏ, ਜਿਹੜੇ ਰੀਅਲ ਇਸਟੇਟ ਇਨਵੈਸਟਰਸ ਨੇ ਜਿੰਨੇ ਕਿ ਇੱਥੇ ਕਿਰਾਏ ਨੇ, ਕਿਰਾਏ ਦੇਖੋ ਬਹੁਤ ਵਧੇ ਹੋਏ ਨੇ, ਪਰ ਹੁਣ ਜਿਉਂ ਜਿਉਂ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਣੀ ਆ, ਪ੍ਰਾਈਸਿਸ ਦੇ ਵਿੱਚ ਵੀ ਉਛਾਲ ਆਉਣ ਦੇ ਚਾਂਸਿਸ ਹੈਗੇ ਨੇ। ਹੁਣ ਪ੍ਰੋਡਿਕਟ ਇਹ ਵੀ ਕੀਤਾ ਜਾ ਰਿਹਾ ਕਿ ਜਿਹੜਾ ਅਗਲਾ ਸਾਲ ਹੈ ਬ੍ਰਿਟਿਸ਼ ਕੋਲੰਬੀਆ ਅਤੇ ਬਾਕੀ ਥਾਵਾਂ 'ਤੇ ਰੀਅਲ ਇਸਟੇਟ ਦੀ ਐਕਟੀਵਿਟੀ ਦੇ ਪੁਆਇੰਟ ਆਫ ਵਿਊ ਤੋਂ ਬਿਹਤਰ ਸਾਲ ਹੋਣ ਦੇ ਪੂਰੇ ਪੂਰੇ ਚਾਂਸਿਸ ਨੇ, ਕਿਉਂਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਨਿਰੰਤਰ ਹੁੰਦੀ ਜਾ ਰਹੀ ਆ। ਪਰ ਗ੍ਰੇਟਰ ਵੈਨਕੂਵਰ ਇਲਾਕਾ ਹੋਵੇ ਜਾਂ ਗ੍ਰੇਟਰ ਟੋਰੋਂਟੋ ਇਲਾਕਾ ਹੋਵੇ, ਇੱਕ ਐਨਾਲਿਸਿਸ ਅਨੁਸਾਰ ਇੱਥੇ ਜਿਹੜੇ ਲੈਂਡਲੋਰਡਸ ਨੇ, ਜਿਨ੍ਹਾਂ ਨੇ ਜਿਹੜੇ ਪ੍ਰੋਪਰਟੀ ਇਨਵੈਸਟਰਸ ਨੇ ਜਿਨ੍ਹਾਂ ਨੇ ਕਿਰਾਏ ਤੋਂ ਆਪਣੇ ਖਰਚੇ ਕਰਨੇ ਨੇ, ਦੈਨ ਉਹਨਾਂ ਦਾ ਮੋਰਗੇਜ ਰੇਟ 2.49% 'ਤੇ ਜੇ ਹੋਵੇ ਤਾਂ ਜਿਹੜੇ ਮੌਜੂਦਾ ਪ੍ਰੋਪਰਟੀ ਪ੍ਰਾਈਸਿਸ ਨੇ ਤੁਸੀਂ ਤਾਂ ਬ੍ਰੇਕ ਈਵਨ ਕਰਦੇ ਹੋ। ਅਤੇ ਜੇ 2.4, ਆਫਕੋਰਸ ਇਫ ਯੂ ਮੇਕ ਅ ਬਿਗਰ ਡਾਊਨ ਪੇਮੈਂਟ ਤਾਂ ਤੁਹਾਡਾ ਕੈਸ਼ ਫਲੋ ਉਹਦੇ ਮੁਤਾਬਕ ਐਡਜਸਟ ਹੋ ਜਾਂਦਾ, ਬਟ ਇਫ ਯੂ ਆਰ ਮੇਕਿੰਗ ਦ ਮਿਨੀਮਮ ਡਾਊਨ ਪੇਮੈਂਟ ਐਂਡ ਯੂ ਆਰ ਬਾਇੰਗ ਐਨ ਇਨਵੈਸਟਮੈਂਟ ਪ੍ਰੋਪਰਟੀ ਤਾਂ ਜੇ ਵਿਆਜ ਦਰ 2.49% 'ਤੇ ਹੋਵੇ ਤਾਂ ਵੈਨਕੂਵਰ ਇਲਾਕੇ 'ਚ ਅਤੇ ਟੋਰੋਂਟੋ ਇਲਾਕੇ 'ਚ ਤੁਹਾਨੂੰ ਇਨਵੈਸਟਮੈਂਟ ਪ੍ਰੋਪਰਟੀ ਲਈ ਵਾਰਾ ਖਾਂਦੀ ਆ, ਅਤੇ 2.49% 'ਤੇ ਵਿਆਜ ਦਰ ਦੇ ਪਹੁੰਚਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਉਹਨੇ ਅਲਟਰਾ ਲੋ ਰੇਟਸ ਹੁਣ ਨਹੀਂ ਹੋਣ ਵਾਲੇ।
COVID-19 ਵਾਲੇ ਅਸੀਂ ਦੇਖਿਆ ਕਿ ਪ੍ਰਾਈਮ ਦੇ ਉੱਤੇ ਤੁਹਾਨੂੰ ਡਿਸਕਾਊਂਟ ਵੀ ਮਿਲਦੀ ਰਹੀ, ਸੋ ਪ੍ਰਾਈਮ ਮਾਈਨਸ ਰੇਟਸ ਵੀ ਮਿਲਦੇ ਰਹੇ, ਪਰ ਉਹ ਕਿਉਂ ਸੀ? ਕਿਉਂਕਿ ਡਿਮਾਂਡ ਬਹੁਤ ਘੱਟ ਗਈ ਸੀ ਮਾਰਕੀਟ ਵਿੱਚ। ਹੁਣ ਉਹ ਡਿਮਾਂਡ ਘਟਣ ਦੇ ਆਸਾਰ ਹੈ ਨਹੀਂ ਆਉਣ ਵਾਲੇ ਦਿਨਾਂ ਦੇ
ਜਿਹੜੇ ਤਾਂ ਵਸਰੀ ਦੇਖੋ ਲਾਈਨਸ ਆਫ ਕ੍ਰੈਡਿਟਸ ਨੇ, ਉਹਦੇ ਵਿੱਚ ਤਾਂ ਪ੍ਰਾਈਮ ਦੇ ਉੱਪਰ ਤੁਹਾਨੂੰ ਪ੍ਰੀਮੀਅਮ ਦੇਣਾ ਪੈਂਦਾ, ਪਰ ਜਿਹੜੇ ਮੋਰਗੇਜਿਸ ਹੁੰਦੀਆਂ ਨੇ 4-5-3 ਸਾਲ ਜਾਂ 5 ਸਾਲ ਵਾਲੀਆਂ ਵੇਰੀਏਬਲ ਰੇਟ ਮੋਰਗੇਜਿਸ, ਉਹਦੇ ਵਿੱਚ ਇਹ ਜਿਹੜਾ ਡਿਸਕਾਊਂਟ ਹੁੰਦਾ ਪ੍ਰਾਈਮ ਤੋਂ, ਉਹ ਵੱਖੋ ਵੱਖਰੇ ਬੈਂਕਾਂ ਵੱਲੋਂ ਵੱਖੋ ਵੱਖਰੇ ਲੈਵਲ ਦਾ ਪ੍ਰਦਾਨ ਕੀਤਾ ਜਾਂਦਾ,
ਪਰ ਉਸ ਲੈਵਲ ਤੇ ਨਹੀਂ ਪਹੁੰਚਣ ਦੇ ਸਾਰ
ਜਿਹੜਾ ਪਹਿਲਾਂ ਸੀ
COVID-19 ਵੇਲੇ ਸੀ, ਉਹ ਤਾਂ ਕਰਕੇ ਕਿਉਂਕਿ ਉਦੋਂ ਤਾਂ ਉਹ ਡਿਸਕਾਊਂਟ ਇੰਨੀ ਜ਼ਿਆਦਾ ਮਿਲਣੀ ਸ਼ੁਰੂ ਹੋਈ ਸੀ ਕਿ ਕਿਉਂਕਿ ਡਿਮਾਂਡ ਬਹੁਤ ਘੱਟ ਗਈ ਸੀ। ਹੁਣ ਡਿਮਾਂਡ ਘਟਣੀ ਨਹੀਂ, ਅਗਾਂਹ ਵਧਣ ਦੇ ਆਸਾਰ ਨੇ। ਸੋ ਇਹ ਤਾਂ ਬੈਂਕ ਆਫ ਕੈਨੇਡਾ ਵਾਲੇ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਡੋਂਟ ਐਕਸਪੈਕਟ ਕਿ ਜੋ ਪੈਂਡੈਮਿਕ ਵੇਲੇ ਜੋ ਇੰਟਰਸਟ ਰੇਟ ਸੀਗੇ
ਉਸ ਲੈਵਲ ਤੇ ਨਹੀਂ ਆਉਣੇ।
ਤੇ ਜੋ ਵਿਜੇ ਜੀ ਕੱਲ ਅਸੀਂ ਸ਼ਾਮ ਵਾਲੇ ਸ਼ੋਅ 'ਚ ਗੱਲ ਕਰਦੇ ਸੀ ਇਹਦੇ ਬਾਰੇ ਵੀ ਅੱਜ ਸਵੇਰੇ 25 basis points ਦੇ ਕੱਟ ਹੋਣ ਦੇ ਆਸਾਰ ਨੇ, ਤੇ ਬਹੁਤ ਸਾਰੇ ਲਿਸਨਰਸ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਵੇਂ ਪਹਿਲਾਂ ਆਇਆ ਸੀ ਨਾ ਵੀ 0.75% ਦਾ ਕੱਟ ਹੋਣਾ ਚਾਹੀਦਾ ਸੀ, ਕਹਿੰਦੇ ਵੀ ਇਹ ਤਾਂ 1.5% ਹੋਣਾ ਚਾਹੀਦਾ,
ਕਹਿੰਦੇ।
ਸੋ ਇੱਦਾਂ ਹੁੰਦਾ ਨਹੀਂ ਨਾ ਜ਼ਿੰਦਗੀ ਦੇ ਵਿੱਚ,
ਇੱਦਾਂ ਨਹੀਂ ਹੁੰਦਾ।
ਸੱਚ ਇਹ ਹੈ ਕਿ ਮੈਂ ਯੂੰ ਹੀ ਗਮ ਹੋਤਾ ਹੈ, ਜ਼ਿੰਦਗੀ ਮੈਂ ਜੋ ਚਾਹਾ ਕਮ ਹੋਤਾ,
ਕਮ ਹੋਤਾ। ਬਾਕੀ ਵਾਸੂ ਜੀ ਦੇਖਦੇ ਹਾਂ ਹੋਰ ਇਹਦਾ ਇਕਨੋਮੀ ਦੇ ਉੱਪਰ, ਦੇਖੋ ਲੋਕਾਂ ਦੀ ਮਨੋਦਸ਼ਾ ਦੇ ਉੱਪਰ ਦਾ ਇੰਪੈਕਟ ਤੇ ਜ਼ਰੂਰ ਪੈ ਰਿਹਾ, ਲਗਾਤਾਰ ਤੀਜਾ ਘੱਟ ਆ। ਤੇ ਕੁਲਵੀਰ ਸਹੋਤਾ ਡਾਂਸੀਵਾਲ ਜੀ ਨੇ ਕਵਿਤਾ ਲਿਖ ਕੇ ਭੇਜਤੀ ਹੈ ਇਸ ਮੌਕੇ। ਹਾਂ ਉਹ ਕਹਿੰਦੇ ਇੱਕ ਹੋਰ ਸੁੱਖ ਦਾ ਸਾਹ ਇਸ ਕਵਿਤਾ ਦਾ ਸਿਰਲੇਖ ਹੈ। ਮੋਰਗੇਜਾਂ ਨੇ ਲੁੱਟੇ ਪਏ ਸੀ, ਲੱਕ ਤਾਂ ਪੂਰੇ ਟੁੱਟੇ ਪਏ ਸੀ। ਮੋਰਗੇਜਾਂ ਨੇ ਲੁੱਟੇ ਪਏ ਸੀ, ਲੱਕ ਤਾਂ ਪੂਰੇ ਟੁੱਟੇ ਪਏ ਸੀ, ਡਾਲਰ ਤਾਂ ਹੁਣ ਮੁੱਕੇ ਪਏ ਸੀ। ਗਲ ਤਾਂ ਪੂਰੇ ਘੁੱਟੇ ਪਏ ਸੀ, ਦਿੱਤਾ ਰੇਟ ਘਟਾ ਬਈ ਮਿੱਤਰੋ, ਆ ਗਿਆ ਸੁੱਖ ਦਾ ਸਾਹ ਬਈ ਮਿੱਤਰੋ। ਸੋ ਇਹਦਾ ਸਵਾਗਤ ਵੀ ਕੀਤਾ ਜਾ ਰਿਹਾ ਡਿਸੀਜ਼ਨ ਦਾ। ਹੁਣ ਮੈਂ ਤੈਨੂੰ ਸੂਟ ਵੀ ਲੈ ਦਊਂ, ਗੁਆਂਢਣ ਵਰਗੇ ਬੂਟ ਵੀ ਲੈ ਦਊਂ, ਉੱਚੀ ਅੱਡੀ ਦੇ ਸੈਂਡਲ ਲੈ ਦਊਂ, ਸੋਨੇ ਸੋਨੇ ਦੀ ਵੀ ਬੈਂਗਲ ਲੈ ਦਊਂ, ਮਾਰਦਾ ਨਹੀਂ ਮੈਂ ਫੈਂਟਰ ਬਲੀਏ, ਪਾਇਲ ਬਿਜ਼ਨਸ ਸੈਂਟਰ ਚੱਲੀਏ, ਚਾਟ ਸਮੋਸੇ ਖਾ ਨਹੀਂ ਬਲੀਏ, ਆ ਗਿਆ ਸੁੱਖ ਦਾ ਸਾਹ ਨਹੀਂ ਬਲੀਏ। ਉੱਧਰ ਕਰ ਉੱਧਰ ਘਰ ਦੀ ਕਿਸ਼ਤ ਹੈ ਘੱਟ ਗਈ, ਉੱਧਰ ਘਰ ਦੀ ਕਿਸ਼ਤ ਹੈ ਘੱਟ ਗਈ, ਇੱਧਰ ਮੇਰੀ ਉਮਰ ਹੈ ਵੱਧ ਗਈ। ਚੰਗਾ ਤੂੰ ਮੇਰਾ ਸਾਥ ਨਹੀਂ ਛੱਡਿਆ, ਕਈਆਂ ਦੀ ਤਾਂ ਵੋਟੀ ਭੱਜ ਗਈ, ਰੋਜ਼ ਪੇਕੇ ਤੂੰ ਜਾ ਨਹੀਂ ਬਲੀਏ, ਆ ਗਿਆ ਸੁੱਖ ਦਾ ਸਾਹ ਨਹੀਂ ਬਲੀਏ। ਹੁਣ ਤਾਂ ਬਲੀਏ ਥੱਕ ਗਿਆ ਹਾਂ, ਸ਼ਿਫਟਾਂ ਲਾਉਂਦਾ ਅੱਕ ਗਿਆ ਹਾਂ, ਬੈਂਕਾਂ ਸਭ ਕੁਝ ਚੱਟ ਲਿਆ ਹੈ, ਹੁਣ ਤਾਂ ਕੰਮ ਵੀ ਘੱਟ ਗਿਆ ਹੈ, ਡਾਲਰ ਇੱਕ ਵੀ ਜੁੜਦਾ ਨਹੀਂ ਆ, ਮੂਲ ਧਨ ਵੀ ਮੁੜਦਾ ਨਹੀਂ ਆ। 2 ਸਾਲਾਂ ਤੋਂ ਵਿਆਜ ਹੀ ਦਿੱਤਾ ਕੁੜਮਾਂ ਨੂੰ, ਬਸ ਦਾਜ ਹੀ ਦਿੱਤਾ, ਮੇਰਾ ਮੁਰਗਾ ਦਿੱਤਾ ਬਣਾ ਨਹੀਂ ਬਿੱਲੋ, ਮੇਰਾ ਮੁਰਗਾ ਦਿੱਤਾ ਬਣਾ ਨਹੀਂ ਬਿੱਲੋ, ਆਇਆ ਸੁੱਖ ਦਾ ਸਾਹ ਨਹੀਂ ਬਿੱਲੋ, ਪੇਕੇ ਗੇੜਾ ਲਾ ਨਹੀਂ ਬਿੱਲੋ। ਫਿਰ ਕਹਿੰਦੇ ਵਕਤ ਨੇ ਸਬਕ ਸਿਖਾਇਆ ਸਾਨੂੰ, ਸਿੱਧੇ ਰਸਤੇ ਪਾਇਆ ਸਾਨੂੰ, ਜੇ ਤੂੰ ਮਿੱਤਰਾ ਸੌਖਾ ਰਹਿਣਾ, ਛੱਡ ਦੇ ਮਿੱਤਰਾ ਪੰਗੇ ਲੈਣਾ, ਮਗਰ ਕਿਸੇ ਦੇ ਕਦੇ ਨਾ ਲੱਗੀਏ, ਆਪਣਾ ਰਸਤਾ ਕਦੇ ਨਾ ਛੱਡੀਏ, ਵੱਡਿਆਂ ਵੱਲ ਨੂੰ ਤਾੜੀ ਦਾ ਨਹੀਂ, ਆਪਣਾ ਝੁੱਗਾ ਸਾੜੀ ਦਾ ਨਹੀਂ, ਚਾਦਰ ਵਿੱਚ ਹੀ ਰਹਿਣਾ ਸਿੱਖੀਏ, ਗਲਤੀਆਂ ਕਰਕੇ ਕਦੇ ਨਾ ਪਿੱਟੀਏ, ਵਕਤ ਹੀ ਤੀਰ ਚਲਾਉਂਦਾ ਮਿੱਤਰੋ, ਵਕਤ ਹੀ ਮਲਮਾਂ ਲਾਉਂਦਾ ਮਿੱਤਰੋ, ਵਕਤ ਹੀ ਮੁੱਦੇ ਪਾਉਂਦਾ ਮਿੱਤਰੋ, ਵਕਤ ਹੀ ਆਉਣ ਉਠਾਉਂਦਾ ਮਿੱਤਰੋ, ਕੀ ਹੋਇਆ ਜੇ ਘਾਟੇ ਪੈ ਗਏ, ਬਿਜ਼ਨਸ ਵਾਲੇ ਪਟਾਕੇ ਪੈ ਗਏ, ਤੰਦਰੁਸਤੀ ਨੂੰ ਪਹਿਲ ਹੈ ਮਿੱਤਰੋ, ਪੈਸਾ ਹੱਥ ਦੀ ਮੈਲ ਹੈ ਮਿੱਤਰੋ, ਡਾਂਸੀ ਵਾਲੀਆ ਡਾਲਰ ਆਪਾਂ ਲੈਣੇ ਫੇਰ ਬਣਾ ਬੇਲੀਓ, ਆ ਗਿਆ ਸੁੱਖ ਦਾ ਸਾਹ ਬੇਲੀਓ, ਖਰਚੇ ਦੇਣੇ ਘਟਾ ਬੇਲੀਓ, ਸੌਖਾ ਰੱਖਣਾ ਰਾਹ ਬੇਲੀਓ, ਵਕਤ ਇਹ ਗਿਆ ਸਿਖਾ ਬੇਲੀਓ। ਕੁਲਵੀਰ ਸਿੰਘ ਡਾਂਸੀਵਾਲ ਜੀ ਵੱਲੋਂ ਅੱਜ ਵਿਆਜ ਦਰਾਂ ਦੀ ਕਟੌਤੀ ਦੇ ਅਨਾਊਂਸਮੈਂਟ ਸੰਬੰਧੀ ਇਹ ਸਾਰੀ ਇਬਾਰਤ ਲਿਖ ਕੇ ਭੇਜੀ,
ਜਿਹੜਾ ਇਹਦੇ ਚੋਂ ਟੇਕ ਅਵੇ ਨਾ ਉਹ ਖਿੱਚੀਆਂ ਲਾਈਨਾਂ ਨੇ ਕਿ ਵੀ ਹੁਣ ਜਿਹੜਾ ਵਕਤ ਨੇ ਜੋ ਸਿਖਾਇਆ ਨਾ ਵੀ ਉਹ ਸਹੀ ਆ, ਵੀ ਅੱਡੀਆਂ ਚੁੱਕੇ ਫਾਹੇ ਨਹੀਂ ਲੈਣੇ, ਖਰਚੇ ਆਪਣੇ ਘਟਾ ਕੇ ਰੱਖੋ,
ਬਿਲਕੁਲ
ਇੰਨੇ ਨਾ ਵਧਾਓ ਕਿ ਗਾਂਹ ਨੂੰ ਜਦੋਂ ਫਿਰ ਕਿਤੇ ਇੰਟਰਸਟਡ ਵਧੇ ਤਾਂ ਔਖੇ ਹੋ ਜਾਈਏ,
ਔਖੇ ਹੋ ਜਾਈਏ,
ਜਿਸ ਤਰ੍ਹਾਂ ਹੁਣ ਹੋਏ ਆ।
ਇਹ ਜਿਹੜੇ ਸਬਕ ਨੇ ਇਹ ਯਾਦ ਰੱਖਣੇ ਜ਼ਰੂਰੀ ਨੇ,
ਇਹ ਬਹੁਤ ਵਧੀਆ ਗੱਲ
ਜੀ। ਵਾਸੂ ਜੀ, ਬੀਸੀ ਦੀ ਸਿਆਸਤ ਦੀ ਗੱਲ ਕਰੀਏ, ਬੀਸੀ ਦੇ ਹੁਣ ਸਾਨੂੰ ਪਤਾ ਵੀ ਬੀਸੀ ਯੂਨਾਈਟਿਡ 'ਤੇ ਇਲੈਕਸ਼ਨ ਲੜ ਕੋਈ ਨਹੀਂ ਰਹੇ, ਇਹਦੇ ਬਾਰੇ ਹੁਣ ਪਿਛਲੇ ਹਫ਼ਤੇ ਤੋਂ ਗੱਲ ਚੱਲਦੀ ਆ ਰਹੀ ਆ, ਪਰ ਸਵਾਲ ਇਹ ਸੀ ਵੀ ਇਸ ਉੱਡੀ ਗਰਦ ਦੇ ਵਿੱਚ ਕਿਹੜੇ ਕਿਹੜੇ ਉਹ ਕੈਂਡੀਡੇਟਸ ਹੋਣਗੇ ਜਿਹੜੇ ਬੀਸੀ ਯੂਨਾਈਟਿਡ ਵਾਲੇ ਕੈਂਡੀਡੇਟਸ ਜਿਹੜੇ ਹੁਣ ਆਪਣਾ ਕਰੀਅਰ ਨੂੰ ਹੀ ਹੁਣ ਵਿਸ਼ਰਾਮ ਲਾ ਰਹੇ ਨੇ, ਲੰਬੇ ਹੋ ਰਹੇ ਨੇ, ਰਿਟਾਇਰਮੈਂਟ ਲੈ ਰਹੇ ਨੇ, ਕਿਹੜੇ ਅਜਿਹੇ ਹੋਣਗੇ ਜਿਹੜੇ ਕਿ ਬੀਸੀ ਯੂਨਾਈਟਿਡ ਦੀ ਥਾਂ ਹੁਣ ਬੀਸੀ ਕੰਜ਼ਰਵੇਟਿਵ ਦੇ ਉਮੀਦਵਾਰ ਬਣਨਗੇ, ਅਤੇ ਬੀਸੀ ਕੰਜ਼ਰਵੇਟਿਵ ਨੇ ਉਹਨਾਂ ਨੂੰ ਅਕੋਮੋਡੇਟ ਕਿਵੇਂ ਕਰਨਾ? ਕਿਉਂਕਿ ਪਹਿਲਾਂ ਜੌਨ ਰੋਸਟਡ ਇਹ ਕਹਿ ਚੁੱਕੇ ਸੀ ਵੀ ਜਿੱਥੇ ਜਿੱਥੇ ਅਸੀਂ ਆਪਣੇ ਕੈਂਡੀਡੇਟਸ ਨੂੰ ਨਾਮਜ਼ਦ ਕਰ ਚੁੱਕੇ ਹਾਂ, ਅਸੀਂ ਕਿਸੇ ਦੀ ਨਾਮਜ਼ਦਗੀ ਕੈਂਸਲ ਨਹੀਂ ਕਰਨੀ, ਅਸੀਂ ਕਿਸੇ ਬੀਸੀ ਯੂਨਾਈਟਿਡ ਵਾਲੇ ਨੂੰ ਅਕੋਮੋਡੇਟ ਕਰਨ ਲਈ ਆਪਣਾ ਪਹਿਲਾਂ ਤੋਂ ਹੀ ਨੋਮੀਨੇਟ ਕੀਤਾ ਕੈਂਡੀਡੇਟ ਉਹਨੂੰ ਮੂਵ ਅਰਾਊਂਡ ਨਹੀਂ ਕਰਨਾ। ਪਰ ਹੁਣ ਅਸੀਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਜਦੋਂ ਓਪੋਜੀਸ਼ਨ ਦੇ ਵਿੱਚ ਕੋਈ ਹੁੰਦਾ ਅਤੇ ਜਦੋਂ ਸਰਕਾਰ ਬਣਦੀ ਆ ਤਾਂ ਉਹ ਕਿਵੇਂ ਉਹਨਾਂ ਨੂੰ ਆਪਣਾ ਸਟਾਂਸ ਤਬਦੀਲ ਕਰਨਾ ਪੈ ਜਾਂਦਾ। ਅਜੇ ਤਾਂ ਇਲੈਕਸ਼ਨ ਹੋਣਾ ਬਾਕੀ ਆ, ਇਲੈਕਸ਼ਨ ਇਸ ਕੈਂਪੇਨ ਦੌਰਾਨ ਹੀ ਜੌਨ ਰੋਸਟਡ ਨੂੰ ਹੁਣ ਆਪਣੇ ਇਸ ਸਟੈਂਸ ਨੂੰ ਤਾਂ ਤਬਦੀਲ ਕਰਨਾ ਪੈ ਗਿਆ ਕਿ ਜਿਹੜਾ ਉਹ ਕਹਿੰਦੇ ਸੀ ਵੀ ਆਪਣੇ ਕਿਸੇ ਆਲਰੇਡੀ ਨੋਮੀਨੇਟਿਡ ਕੈਂਡੀਡੇਟ ਨੂੰ ਉਹਨਾਂ ਨੇ ਹਿਲਾਉਣਾ ਨਹੀਂ, ਉਹ ਜਿਹੜਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੋਇਆ।
ਜੌਨ ਰੋਸਟਡ ਨੇ ਦੇਖੋ ਇਨ ਆਲ ਫੇਅਰਨੈਸ ਉਹ ਬਿਆਨ ਭਲੇ ਵੇਲਿਆਂ ਦਿੱਤਾ ਸੀ ਕਿ ਜਦੋਂ ਇਹ ਵੱਡੀ ਤਬਦੀਲੀ ਨਹੀਂ ਸੀ ਆਈ
ਜੀ,
ਬੀਸੀ ਯੂਨਾਈਟਿਡ ਦੇ ਆਪਣੀ ਕੈਂਪੇਨ ਸਸਪੈਂਡ ਕਰਨ ਤੋਂ ਪਹਿਲੇ ਦੀਆਂ ਉਹ ਗੱਲਾਂ ਨੇ, ਉਦੋਂ ਉਹਨਾਂ ਨੇ ਕਿਹਾ ਸੀ ਵੀ ਜੇ ਬੀਸੀ ਯੂਨਾਈਟਿਡ ਵਾਲਾ ਕੋਈ ਇੱਧਰ ਆਉਣਾ ਚਾਹੁੰਦਾ ਆ ਜਾਵੇ, ਪਰ ਜਿਹੜੀਆਂ ਰਾਈਡਿੰਗਸ ਖਾਲੀ ਪਈਆਂ ਨੇ ਜਿੱਥੇ ਕੋਈ ਉਮੀਦਵਾਰ ਨਹੀਂ ਉੱਥੋਂ ਆ ਕੇ ਇਲੈਕਸ਼ਨ ਲੜ ਸਕਦੇ ਨੇ, ਵੀ ਇਹ ਨਾ ਐਕਸਪੈਕਟ ਕਰਿਓ ਵੀ ਅਸੀਂ ਆਪਣਾ ਕੋਈ ਉਮੀਦਵਾਰ ਹਟਾ ਕੇ ਤੁਹਾਨੂੰ ਐਡਜਸਟ ਕਰਾਂਗੇ। ਪਰ ਹੁਣ ਵਿਜੇ ਜੀ ਉਸ ਤੋਂ ਬਾਅਦ ਇੰਨੀ ਵੱਡੀ ਤਬਦੀਲੀ ਹੋ ਗਈ ਕਿ ਬੀਸੀ ਯੂਨਾਈਟਿਡ ਦੇ ਲੀਡਰ ਕੈਵਿਨ ਫਾਲਕਨ ਨੇ ਆਪਣੇ ਸਾਰੇ ਹੀ ਇਨਕੰਬੈਂਟਸ ਨੂੰ ਤੇ ਕੈਂਡੀਡੇਟਸ ਨੂੰ ਖੁੱਲ੍ਹੇਆਮ ਕਹਿ ਦਿੱਤਾ ਕਿ ਤੁਸੀਂ ਬੀਸੀ ਕੰਜ਼ਰਵੇਟਿਵਸ ਵੱਲੋਂ ਕੋਸ਼ਿਸ਼ ਕਰੋ ਇਲੈਕਸ਼ਨ ਲੜਨ ਦੀ, ਜੇ ਤੁਹਾਨੂੰ ਉਹ ਸੀਟ ਨਹੀਂ ਦਿੰਦੇ, ਤੁਹਾਨੂੰ ਟਿਕਟ ਨਹੀਂ ਦਿੰਦੇ, ਤਾਂ ਫਿਰ ਤੁਸੀਂ ਐਟਲੀਸਟ ਉਹਨੂੰ ਸਪੋਰਟ ਕਰੋ। ਸੋ ਉਸ ਤੋਂ ਬਾਅਦ ਫਿਰ ਜਿਹੜੀ ਤਬਦੀਲੀ ਆਈ ਉਹ ਬੀਸੀ ਕੰਜ਼ਰਵੇਟਿਵਸ ਵਾਸਤੇ ਵੀ ਇੱਕ ਮੌਕਾ ਸੀ ਤੇ ਕਿ ਜਿਹੜੇ ਕੁਝ ਉਹਨਾਂ ਦੇ ਕਮਜ਼ੋਰ ਕੈਂਡੀਡੇਟਸ ਨੇ ਜਾਂ ਜਿਹੜੇ ਕੋਈ ਵਿਵਾਦਿਤ ਕੈਂਡੀਡੇਟਸ ਨੇ ਉਹਨਾਂ ਨੂੰ ਚੇਂਜ ਕੀਤਾ ਜਾਵੇ, ਕਿਉਂਕਿ ਉਹਨਾਂ ਦਾ ਕੈਂਡੀਡੇਟ ਪੂਲ ਬਹੁਤ ਵੱਡਾ ਹੋ ਗਿਆ। ਬੀਸੀ ਯੂਨਾਈਟਿਡ ਦੇ ਕੁਝ ਇਨਕੰਬੈਂਟ MLA ਪਲੱਸ ਜਿਹੜੇ 50 ਤੋਂ ਜ਼ਿਆਦਾ ਉਹਨਾਂ ਨੇ ਉਮੀਦਵਾਰ ਐਲਾਨੇ ਹੋਏ ਸੀ, ਉਹ ਸਾਰੇ ਸਾਰੇ ਉਪਲਬਧ ਹੋ ਗਏ ਕਿ ਹੁਣ ਬੀਸੀ ਕੰਜ਼ਰਵੇਟਿਵ ਉਹਨਾਂ ਚੋਂ ਚੋਣ ਕਰ ਸਕਦੇ ਨੇ।
ਅੱਛਾ, ਨਾਲ ਹੀ ਵਾਸੂ ਜੀ, ਬੀਸੀ ਯੂਨਾਈਟਿਡ ਨੇ ਜਿਹੜੀ ਰਿਸਰਚ ਕੀਤੀ ਹੋਈ ਸੀ ਨਾ ਬੀਸੀ ਕੰਜ਼ਰਵੇਟਿਵ ਦੇ ਕੈਂਡੀਡੇਟਸ ਦੇ ਖਿਲਾਫ, ਪੂਰੀ ਕਹਿੰਦੇ ਕਿਤਾਬ ਬਣਾਈ ਹੋਈ ਸੀ ਉਹਨਾਂ ਨੇ, ਜਿਹਦੇ ਵਿੱਚ ਕਿਹੜੇ ਕੈਂਡੀਡੇਟ ਨੇ ਬੀਤੇ ਸਮੇਂ ਦੇ ਵਿੱਚ ਕਿਹੋ ਜਿਹੇ ਬਿਆਨ ਦਿੱਤੇ ਨੇ, ਸੋਸ਼ਲ ਮੀਡੀਆ 'ਤੇ ਕਿਹੋ ਜਿਹੀਆਂ ਪੋਸਟਸ ਕੀਤੀਆਂ ਨੇ, ਕਿਉਂਕਿ ਉਹ ਅਟੈਕ ਕਰਨ ਦਾ ਇੱਕ ਆਧਾਰ ਬਣਨਾ ਸੀ। ਉਹ ਸਾਰੀ ਇਨਫੋਰਮੇਸ਼ਨ, ਉਹ ਸਾਰੀ ਰਿਸਰਚ ਵੀ ਸਾਂਝੀ ਕੀਤੀ ਗਈ ਬੀਸੀ ਕੰਜ਼ਰਵੇਟਿਵ ਨਾਲ, ਹੁਣ ਉਹਦੇ ਆਧਾਰ 'ਤੇ ਬੇਸਿਕਲੀ ਇਹ ਕਹਿ ਲਓ ਕਿ ਦੁਬਾਰਾ ਤੋਂ ਪੁਣਛਾਣ ਕੀਤੀ ਜਾ ਰਹੀ ਹੈ ਵੀ ਕਿਹੜੇ ਉਮੀਦਵਾਰ ਨੂੰ ਕਿੱਥੇ ਰੱਖਣਾ ਚਾਹੀਦਾ ਅਤੇ ਕਿੱਥੇ ਹੁਣ ਬਿਹਤਰ ਚਾਂਸਿਸ ਬਣ ਗਏ ਨੇ ਕਿ ਜੇ ਉਮੀਦਵਾਰ ਨੂੰ ਤਬਦੀਲ ਕਰ ਦਿੱਤਾ ਜਾਵੇ ਤਾਂ ਉਹ ਸੀਟ ਮੇ ਬੀ ਬੀਸੀ ਕੰਜ਼ਰਵੇਟਿਵ ਦੀ ਝੋਲੀ ਪੈ ਸਕਦੀ ਆ।
ਸੋ ਸਭ ਤੋਂ ਵੱਡਾ ਇਹ ਸਵਾਲ ਸੀ ਕਿ ਜਿਹੜੇ ਇਨਕੰਬੈਂਟਸ ਨੇ ਬੀਸੀ ਯੂਨਾਈਟਿਡ ਦੇ ਜਿਹੜੇ ਮੌਜੂਦਾ MLAs ਨੇ ਉਹਨਾਂ ਵਿੱਚੋਂ ਕੌਣ ਕੌਣ ਹੋਏਗਾ ਜਿਹੜਾ ਕੈਵਿਨ ਫਾਲਕਨ ਦੇ ਉਸ ਫੈਸਲੇ ਤੋਂ ਬਾਅਦ ਬੀਸੀ ਕੰਜ਼ਰਵੇਟਿਵਸ ਵੱਲੋਂ ਜਾ ਕੇ ਇਲੈਕਸ਼ਨ ਲੜ ਸਕਦਾ
ਜੀ?
ਕਿ ਪਹਿਲਾਂ ਸਾਨੂੰ ਪਤਾ ਕਿ ਜੌਨ ਰਸਟੈਡ, ਉਸ ਤੋਂ ਬਾਅਦ ਬਰੂਸ ਬੈਨਮੈਨ, ਫਿਰ ਲੌਨ ਡਿਰਕਸਨ ਤੇ ਫਿਰ ਉਸ ਤੋਂ ਬਾਅਦ ਐਲਨੋ ਸਟਰਕੋ। ਸੋ ਇਹ ਚਾਰ ਜਣੇ ਤਾਂ ਬੀਸੀ ਯੂਨਾਈਟਿਡ ਵੱਲੋਂ ਆਏ ਹੋਏ ਸੀ ਤੇ ਉਸ ਤੋਂ ਬਾਅਦ ਜਿਹੜੇ ਕੁਝ ਇਨਕੰਬੈਂਟਸ ਬਚੇ ਸੀ, ਕੈਵਿਨ ਫਾਲਕਨ ਨੇ ਕਿਹਾ ਵੀ ਉਹ ਤਾਂ ਅਗਲਾ ਇਲੈਕਸ਼ਨ ਲੜਨ ਗਏ ਨਹੀਂ, ਉਹ ਲਾਂਬੇ ਹੋ ਗਏ। ਸੋ ਬਾਕੀ ਜਿਹੜੇ ਬਚੇ ਨੇ ਉਹਨਾਂ ਚੋਂ ਕੌਣ ਕੌਣ ਆਏਗਾ? ਕੱਲ ਜੌਨ ਰਸਟੈਡ ਵੱਲੋਂ ਉਹ ਸਸਪੈਂਸ ਜਿਹੜਾ ਖਤਮ ਕਰ ਦਿੱਤਾ ਗਿਆ, ਉਹਨਾਂ ਨੇ ਹੁਣ ਇਹ ਕਿਹਾ, ਕਹਿੰਦੇ ਪੀਟਰ ਮਿਲੋਬਾਰ, ਈਅਨ ਪੇਟਨ ਤੇ ਟ੍ਰੈਵਰ ਹੈਲਫਰਡ, ਕਹਿੰਦੇ ਅਸੀਂ ਇਹ ਤਿੰਨ ਬੰਦੇ ਹੈਂਡਪਿਕ ਕੀਤੇ ਨੇ। ਪੀਟਰ ਮਿਲੋਬਾਰ ਕੈਮਲੂਪ ਸੈਂਟਰ ਤੋਂ ਇਲੈਕਸ਼ਨ ਲੜਨਗੇ,
ਉਹਨਾਂ ਦੀ ਐਗਜ਼ਿਸਟਿੰਗ ਰਾਈਡਿੰਗ ਆ,
ਐਗਜ਼ਿਸਟਿੰਗ ਰਾਈਡਿੰਗ ਆ, ਪਰ ਉੱਥੋਂ ਪਹਿਲਾਂ ਬੀਸੀ ਕੰਜ਼ਰਵੇਟਿਵਸ ਨੇ ਜਿਹੜਾ ਉਮੀਦਵਾਰ ਅਨਾਊਂਸ ਕੀਤਾ ਹੋਇਆ ਸੀ ਉਹਨਾਂ ਨੂੰ ਮੂਵ ਕਰ ਦਿੱਤਾ ਗਿਆ ਵਰਨਨ ਲੰਬੀ, ਸੋ ਉੱਥੋਂ ਜਾ ਕੇ ਇਲੈਕਸ਼ਨ ਲੜਨਗੇ, ਉਹਨਾਂ ਨੂੰ ਇਸ ਤਰ੍ਹਾਂ ਐਡਜਸਟ ਕੀਤਾ ਗਿਆ। ਤੇ ਈਅਨ ਪੇਟਨ ਡੈਲਟਾ ਸਾਊਥ ਤੋਂ ਪਹਿਲਾਂ ਉਮੀਦਵਾਰ ਸੀਗੇ ਬੀਸੀ ਯੂਨਾਈਟਿਡ ਦੇ ਮੌਜੂਦਾ MLA ਨੇ, ਤੇ ਉਹ ਹੁਣ ਬੀਸੀ ਕੰਜ਼ਰਵੇਟਿਵਸ ਵੱਲੋਂ ਡੈਲਟਾ ਸਾਊਥ ਤੋਂ ਇਲੈਕਸ਼ਨ ਲੜਨਗੇ। ਟ੍ਰੈਵਲ ਹੈਲਫਰਡ ਸਰੀ ਵਾਈਟ ਰੌਕ ਤੋਂ ਇਸ ਵੇਲੇ MLA ਨੇ, ਉਹਨਾਂ ਨੂੰ ਸਰੀ ਵਾਈਟ ਰੌਕ ਤੋਂ ਹੀ ਉਹਨਾਂ ਨੂੰ ਉਹਨਾਂ ਵਾਸਤੇ ਜਗ੍ਹਾ ਬਣਾਈ ਗਈ ਹੈ। ਪਰ ਚੱਕਰ ਇਹ ਹੈ ਕਿ ਵਾਈਟ ਰੌਕ ਤੋਂ ਪਹਿਲਾਂ ਬੀਸੀ ਕੰਜ਼ਰਵੇਟਿਵਸ ਨੇ ਬ੍ਰਾਇਨ ਟੈਪਰ ਨੂੰ ਅਨਾਊਂਸ ਕੀਤਾ ਹੋਇਆ ਸੀ ਬਤੌਰ ਕੈਂਡੀਡੇਟ, ਤੇ ਜਿਹੜਾ ਦੁਪਿੰਦਰ ਸਰਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਸੀ
ਉਹਨਾਂ
ਨੇ ਜ਼ਿਕਰ ਕੀਤਾ ਸੀ, ਕਹਿੰਦੇ ਵੀ ਬ੍ਰਾਇਨ ਟੈਪਰ ਨੂੰ ਫੋਰਸ ਕੀਤਾ ਜਾ ਰਿਹਾ ਸੀ, ਬੁਲੀ ਕੀਤਾ ਜਾ ਰਿਹਾ ਸੀ ਕਿ ਉਹ ਸਰੀ ਪੈਨੋਰਾਮਾ ਤੋਂ ਜਾ ਕੇ ਇਲੈਕਸ਼ਨ ਲੜਨ। ਸਰੀ ਪੈਨੋਰਾਮਾ ਤੋਂ ਸੀਗੇ ਦੁਪਿੰਦਰ ਸਰਾਂ, ਤੇ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਆਪ ਹੀ, ਕਹਿੰਦੇ ਆਈ ਡਿਡ ਦ ਰਾਈਟ ਥਿੰਗ, ਤੇ ਮੈਂ ਕਿਹਾ ਮੈਂ ਇੰਡੀਪੈਂਡੈਂਟ ਵਜੋਂ ਇਲੈਕਸ਼ਨ ਲੜ ਲਾਂਗੀ,
ਕਿਉਂਕਿ ਮੈਂ ਜਿਹੜਾ ਇਹ ਡਰਾਮਾ ਹੋ ਰਿਹਾ ਹੁਣ ਬੀਸੀ ਕੰਜ਼ਰਵੇਟਿਵ ਦੇ ਵਿੱਚ ਉਹ ਮੈਂ ਨਹੀਂ ਵੇਖੁੰਦਾ, ਵੇਖ ਸਕਦੀ ਬੀਸੀ ਕੰਜ਼ਰਵੇਟਿਵਸ ਹੁਣ ਇਸ ਬੈਨਰ ਹੇਠ ਅਸਲ ਦੇ ਵਿੱਚ ਹੁਣ ਬੀਸੀ ਲਿਬਰਲ ਤੇ ਜਿਹੜੀ ਹੁਣ ਐਜ਼ ਰੀਸੈਂਟਲੀ ਹੁਣ ਬੀਸੀ ਯੂਨਾਈਟਿਡ ਪਾਰਟੀ ਸੀ, ਕਹਿੰਦੇ ਹੁਣ ਉਹੀ ਪਾਰਟੀ ਆ, ਬਸ ਇਹਦਾ ਨਾਮ ਹੁਣ ਬੀਸੀ ਕੰਜ਼ਰਵੇਟਿਵ ਆ।
ਸੋ ਇਹ ਸਾਰੀਆਂ ਤਬਦੀਲੀਆਂ ਹੋਈਆਂ। ਸੋ ਜਿਹੜੇ ਇਨਕੰਬੈਂਟਸ ਨੇ ਪੀਟਰ ਮਿਲੋਬਾਰ, ਈਅਨ ਪੇਟਨ ਤੇ ਟ੍ਰੈਵਰ ਹੈਲਫਰਡ, ਇਹਨਾਂ ਨੂੰ ਹੈਂਡਪਿਕ ਕੀਤਾ ਗਿਆ ਬੀਸੀ ਕੰਜ਼ਰਵੇਟਿਵਸ ਵੱਲੋਂ। ਬੀਸੀ ਕੰਜ਼ਰਵੇਟਿਵਸ ਦੀ ਦਿਲਚਸਪੀ ਸੀ ਟੌਮ ਸ਼ਪਿਟਕਾ ਦੇ ਵਿੱਚ ਵੀ,
ਪਰ ਟੌਮ ਸ਼ਪਿਟਕਾ ਨੂੰ ਬਸ ਜਿਹੜੀ ਰਾਈਡਿੰਗ ਆਫਰ ਕੀਤੀ ਜਾ ਰਹੀ ਸੀ, ਟੌਮ ਸ਼ਪਿਟਕਾ ਇਸ ਵੇਲੇ ਕਰੰਟਲੀ ਜਿਹੜੀ ਰਾਈਡਿੰਗ ਆ ਉਹ ਨਾਮ ਵੀ ਨੂੰ ਵੀ ਬਦਲੇ ਨੇ ਨਾ, ਕਰੰਟਲੀ ਹੁਣ ਆਉਂਦੇ ਇਲੈਕਸ਼ਨ ਦੇ ਵਿੱਚ ਰਾਈਡਿੰਗ ਦਾ ਨਾਮ ਹੋਣ ਵਾਲਾ ਹੈ ਕੂਟਨੀ ਰੌਕੀਜ਼, ਉੱਥੋਂ ਉਹ ਕਰੰਟ MLA ਨੇ। ਹੁਣ ਬੀਸੀ ਕੰਜ਼ਰਵੇਟਿਵਸ ਨੇ ਜਿਹੜਾ ਉਹਨਾਂ ਦਾ ਮੌਜੂਦਾ ਉੱਥੋਂ ਕੈਂਡੀਡੇਟ ਹੈ ਉਹਨੂੰ ਉੱਥੋਂ ਮੂਵ ਕਰਨ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਸੀ ਕੂਟਨੀ ਰੌਕੀਜ਼ ਤੋਂ। ਸੋ ਕੰਜ਼ਰਵੇਟਿਵਸ ਵੱਲੋਂ ਸ਼ਪਿਟਕਾ ਨੂੰ ਜਿਹੜੀ ਨੇਬਰਿੰਗ ਰਾਈਡਿੰਗ ਰੈਵਲ ਸਟੋਕ ਵਾਲੀ ਉਹ ਆਫਰ ਕੀਤੀ ਜਾ ਰਹੀ ਸੀ, ਸ਼ਪਿਟਕਾ ਨੇ ਮਨਾ ਕਰ ਦਿੱਤਾ। ਆਫਕੋਰਸ ਉਹਨਾਂ ਨੇ ਕਿਹਾ ਵੀ ਜਿਹੜੀ ਇਹੀ ਕੂਟਨੀ ਰੌਕੀਜ਼ ਵਾਲੀ ਰਾਈਡਿੰਗ ਆ, ਮੈਂ ਆਮ ਮੱਚ ਬੈਟਰ ਸੂਟਡ ਕੈਂਡੀਡੇਟ ਕਿ ਮੈਂ ਇਹਨੂੰ ਰੈਪ੍ਰਜੈਂਟ ਕਰਾਂ, ਮੈਂ ਇੱਥੇ ਹੀ ਰਹਿੰਦਾ, ਇੱਥੇ ਹੀ ਕੰਮ ਕਰਦਾ, ਬੜੇ ਸਾਲਾਂ ਤੋਂ ਮੇਰਾ ਇੱਥੇ ਜਿਹੜਾ ਬੇਸ ਬਣਿਆ ਹੋਇਆ। ਅਤੇ ਜਿਹੜੇ ਉੱਥੋਂ ਇਸ ਵੇਲੇ ਇਹਨਾਂ ਦੇ ਉਮੀਦਵਾਰ ਹੈਗੇ ਨੇ ਬੀਸੀ ਕੰਜ਼ਰਵੇਟਿਵਸ ਦੇ, ਉਹ ਕਹਿੰਦੇ ਉਹਨਾਂ ਦਾ ਉੱਥੇ ਆਧਾਰ ਨਹੀਂ ਆ। ਸੋ ਕਹਿੰਦੇ ਇਸ ਕਰਕੇ ਹੁਣ ਬੀਸੀ ਕੰਜ਼ਰਵੇਟਿਵਸ ਨੂੰ ਜੁਆਇਨ ਕਰਨ ਦੀ ਥਾਂ ਉਹ ਹੁਣ ਐਜ਼ ਐਨ ਇੰਡੀਪੈਂਡੈਂਟ ਹੋ ਸਕਦਾ, ਚੋਣ ਲੜ ਸਕਦੇ ਨੇ। ਮਾਈਕ ਬਰਨੀਏ, ਜਿਨ੍ਹਾਂ ਬਾਰੇ ਆਪਾਂ ਕੱਲ੍ਹ ਗੱਲ ਕਰ ਰਹੇ ਸੀ, ਪੀਸ ਰਿਵਰ ਤੋਂ ਜਿਹੜੇ ਬੜੇ ਲੰਬੇ ਸਮੇਂ ਤੋਂ ਵੈਟਰਨ MLA ਨੇ, ਉਹਨਾਂ ਨੇ ਵੀ ਹੁਣ ਉੱਥੋਂ ਐਜ਼ ਐਨ ਇੰਡੀਪੈਂਡੈਂਟ ਹੀ ਚੋਣ ਲੜਨੀ ਆ। ਸੋ ਵਾਸੂ ਜੀ, ਇੰਡੀਪੈਂਡੈਂਸ ਵਾਲੀ ਗੱਲ ਬੜੀ ਵੈਸੇ ਦਿਲਚਸਪ ਹੋ ਸਕਦੀ ਹੈ। ਐਤਕੀ ਵਿਧਾਨ ਸਭਾ ਦੇ ਵਿੱਚ ਜਦੋਂ ਵੋਟਾਂ ਹੋਣੀਆਂ 93 ਸੀਟਾਂ ਹੋ ਜਾਣੀਆਂ, ਵੱਧ ਕੇ ਮੈਜੋਰਿਟੀ ਵਾਸਤੇ ਚਾਹੀਦੀਆਂ ਹੋਣੀਆਂ 47 ਸੀਟਾਂ ਮਿਨੀਮਮ। ਹੁਣ ਜੇ ਕਿਤੇ ਜਿਸ ਤਰ੍ਹਾਂ ਦਾ ਮੋਮੈਂਟਮ ਬਣਿਆ ਹੋਇਆ, ਜੇ ਦੇਖੋ ਇਲੈਕਸ਼ਨ ਬੜਾ ਦੂਰ ਆ, ਪਰ ਜੇ ਕਿਤੇ 2017 ਵਾਲੀ ਸਥਿਤੀ ਬਣ ਸਕਦੀ ਆ, ਜੇ ਉਹ ਅਜਿਹੀ ਸਥਿਤੀ ਬਣ ਜਾਂਦੀ ਆ ਕਿ ਕਿਸੇ ਕੋਲ ਕਲੀਅਰ ਮੈਜੋਰਿਟੀ ਹੈ ਨਹੀਂ ਪਰ 2-3 ਸੀਟਾਂ ਦਾ ਇੱਧਰ ਉੱਧਰ ਫਰਕ ਆ, ਤਾਂ ਇੰਡੀਪੈਂਡੈਂਟਸ ਦੇ ਹੱਥ ਦੇ ਵਿੱਚ ਸਾਰੇ ਜਿਹੜੇ ਪੱਤੇ ਨੇ ਕਿ ਕਿਹਦੀ ਤਾਜਪੋਸ਼ੀ ਹੋਏਗੀ, ਕੌਣ ਪ੍ਰੀਮੀਅਰ ਬਣੇਗਾ, ਉਹ ਸਾਰੇ ਪੱਤੇ ਇੰਡੀਪੈਂਡੈਂਟ ਉਮੀਦਵਾਰਾਂ ਦੇ ਹੱਥ ਆ ਸਕਦੇ ਨੇ ਜੇ ਇਹ ਜਿੱਤ ਜਾਂਦੇ ਨੇ ਤਾਂ।
ਕੀ ਇੰਡੀਪੈਂਡੈਂਟਸ ਨੂੰ ਗ੍ਰੀਨ ਪਾਰਟੀ ਤੋਂ ਜ਼ਿਆਦਾ ਸੀਟਾਂ ਆਣਗੀਆਂ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਚਾਂਸਿਸ ਆਰ ਦੈਟ ਮਾਈਟ ਬੀ ਦ ਕੇਸ।
ਅੱਛਾ, ਵੈਸੇ ਜੇ ਅਸੀਂ ਮਾਡਰਨ ਪੋਲੀਟੀਕਲ ਹਿਸਟਰੀ ਵੇਖੀਏ ਬ੍ਰਿਟਿਸ਼ ਕੋਲੰਬੀਆ ਦੀ, ਤੇ ਇੰਡੀਪੈਂਡੈਂਟ ਕੈਂਡੀਡੇਟਸ ਨੂੰ ਜਿਹੜੀ ਕਾਮਯਾਬੀ ਘੱਟ ਹੀ ਮਿਲਿਆ ਕਰਦੀ ਹੈ। ਵਿੱਕੀ ਹੰਟਿੰਗਟਨ ਨੇ ਇੱਥੇ ਡੈਲਟਾ ਸਾਊਥ ਵਾਲੀ ਸੀਟ ਹੀ ਜਿੱਤੀ ਸੀ 2009 ਦੇ ਵਿੱਚ। ਉਹ ਵੀ ਇੱਕ ਵੱਡਾ ਰੀਜ਼ਨ ਇਹ ਸੀ, ਉਦੋਂ ਬੀਸੀ ਲਿਬਰਲਸ ਨੇ ਵਾਲੀ ਓਪਲ ਨੂੰ ਪੈਰਾਸ਼ੂਟ ਕੈਂਡੀਡੇਟ ਲਿਆਂਦਾ ਸੀ ਇੱਥੇ, 32 ਵੋਟਾਂ ਤੋਂ ਜਿੱਤੇ ਸੀ 2009 ਦੇ ਵਿੱਚ, ਉਹਨਾਂ ਨੇ ਵਾਲੀ ਓਪਲ ਨੂੰ ਹਰਾਇਆ ਸੀ ਤੇ ਸਟਾਰ ਕੈਂਡੀਡੇਟ ਸੀ ਇੱਕ ਤਰ੍ਹਾਂ ਦੇਖੋ ਵਾਲੀ ਓਪਲ। ਤੇ ਉਸ ਤੋਂ ਮਗਰੋਂ ਫਿਰ 2009 ਵਾਲਾ ਇਲੈਕਸ਼ਨ, ਫਿਰ 2013 ਵਾਲਾ ਇਲੈਕਸ਼ਨ ਵੀ ਉਹ ਬਤੌਰ ਇੰਡੀਪੈਂਡੈਂਟ ਹੀ ਜਿੱਤੇ ਸੀ ਵਿੱਕੀ ਹੰਟਿੰਗਟਨ। 2017 ਵਾਲਾ ਇਲੈਕਸ਼ਨ ਲੜਨ ਤੋਂ ਉਹਨਾਂ ਨੇ ਫਿਰ ਉਹ ਰਿਟਾਇਰ ਹੋ ਗਏ ਸੀ, ਬੇਸਿਕਲੀ ਲਾਂਬੇ ਹੋ ਗਏ ਸੀ ਉਸ ਤੋਂ ਬਾਅਦ ਉਸੇ ਰਾਈਡਿੰਗ ਤੋਂ। ਹੁਣ ਈਅਨ ਪੇਟਨ ਡੈਲਟਾ ਸਾਊਥ ਤੋਂ ਇਸ ਵੇਲੇ MLA ਨੇ, ਤੇ ਈਅਨ ਪੇਟਨ ਹੁਣ ਬੀਸੀ ਕੰਜ਼ਰਵੇਟਿਵ ਦੀ ਟਿਕਟ ਤੇ ਚੋਣ ਲੜਨ ਵਾਲੇ ਨੇ।
ਉਹ ਇਕਲੌਤੇ ਇੰਡੀਪੈਂਡੈਂਟ ਸੀਗੇ ਜਿਹੜੇ ਜਿੱਤੇ ਸੀ ਕਦੇ।
ਜੀ ਜੀ ਜੀ, ਯੈਸ।
ਸੋ ਹੁਣ ਵਿਜੇ ਜੀ ਇਹਦੇ ਵਿੱਚ ਜਿਹੜੇ ਬਾਕੀ ਇਨਕੰਬੈਂਟਸ ਬਚੇ ਬੀ ਸੀ ਯੂਨਾਈਟਿਡ ਦੇ, ਸੋ ਸ਼ਰਲੀ ਬੌਨ, ਟੌਡ ਸਟੋਨ ਤੇ ਜੈਕੀ ਟੈਗਾਰਟ, ਜਿਹਨਾਂ ਨੇ ਕਹਿ ਤਾ ਅਗਲਾ ਇਲੈਕਸ਼ਨ ਨਹੀਂ ਲੜਨਾ,
ਰਿਟਾਇਰ ਹੋ ਗਏ, ਸੈਰੀਮੋਨੀਅਸ ਰਿਟਾਇਰਮੈਂਟ ਹੋ ਗਈ ਉਹਨਾਂ ਦੀ,
ਤੇ ਇਹ ਤਾਂ ਹੋ ਗਈ ਇਨਕੰਬੈਂਟਸ ਦੀ ਗੱਲ, ਜਿਹੜੇ ਬਾਕੀ ਬਚੇ ਕੁਝ ਕੈਂਡੀਡੇਟਸ ਨੇ ਉਹਨਾਂ ਦੇ ਵਿੱਚ ਵੀ ਫੇਰਬਦਲ ਹੋਏ ਨੇ। ਸੋ ਕੋਲੰਬੀਆ ਰਿਵਰ ਰੈਵਲ ਸਟੋਕ ਤੋਂ ਬੀ ਸੀ ਕੰਸਰਵੇਟਿਵ ਦੇ ਜਿਹੜੇ ਓਰੀਜਨਲ ਕੈਂਡੀਡੇਟ ਸੀਗੇ ਏ ਜੇ ਵੁਲਫ, ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਸਕੌਟ ਮੈਕਿਨਿਸ ਦੇ ਨਾਲ। ਬਰਨਬੀ ਨਾਰਥ ਤੋਂ ਬੀ ਸੀ ਕੰਸਰਵੇਟਿਵ ਦੇ ਜਿਹੜੇ ਓਰੀਜਨਲ ਉਮੀਦਵਾਰ ਸਨ ਸਾਈਮਨ ਚੈਂਡਲਰ, ਇਹਨਾਂ ਨੂੰ ਰਿਪਲੇਸ ਕੀਤਾ ਗਿਆ ਹੈ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਮਾਈਕਲ ਵੂ ਦੇ ਨਾਲ, ਤੇ ਸਾਈਮਨ ਚੈਂਡਲਰ ਨੂੰ ਭੇਜ ਦਿੱਤਾ ਗਿਆ ਹੈ ਬਰਨਬੀ ਈਸਟ। ਇਸੇ ਤਰ੍ਹਾਂ ਨਨਾਇਮੋ ਗੈਬਰੀਓਲਾ ਇੱਥੋਂ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਸਨ ਡੇਲ ਪਾਰਕਰ, ਇਹ ਹੁਣ ਬੀ ਸੀ ਕੰਸਰਵੇਟਿਵ ਲਈ ਇਲੈਕਸ਼ਨ ਲੜਨਗੇ, ਤੇ ਪੋਰਟ ਕੋਕਟਲਮ ਤੋਂ ਕੀਨਨ ਐਡਮਸ ਜਿਹੜੇ ਪਹਿਲਾਂ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਸਨ ਹੁਣ ਇਹ ਵੀ ਬੀ ਸੀ ਕੰਸਰਵੇਟਿਵ ਵੱਲੋਂ ਇਲੈਕਸ਼ਨ ਲੜ ਰਹੇ ਨੇ। ਸੋ ਇਹ ਜਿਹੜੇ ਸਾਰੇ ਫੇਰਬਦਲ ਹੋ ਰਹੇ ਨੇ, ਜੋ ਸਾਰੇ ਜੋੜ ਤੋੜ ਹੋ ਰਹੇ ਨੇ, ਇਹਨਾਂ ਨੂੰ ਲੈ ਕੇ ਕੱਲ ਸੋਨੀਆ ਫਰਸਟ ਨੂੰ ਜਿਹੜੇ ਬੀ ਸੀ ਗ੍ਰੀਨ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਬਿਆਨ ਜਾਰੀ ਕੀਤਾ, ਕਹਿੰਦੇ ਵੀ ਜਿਵੇਂ ਸ਼ਤਰੰਜ ਦੇ ਵਿੱਚ ਕਹਿੰਦੇ ਪਿਆਦਿਆਂ ਨੂੰ ਮੂਵ ਕੀਤਾ ਜਾਂਦਾ ਜਿਵੇਂ ਪੌਨਸ ਔਨ ਅ ਚੈਸ ਬੋਰਡ, ਕਹਿੰਦੇ ਇਹ ਕਹਿੰਦੇ ਬੀ ਸੀ ਦੀ ਡੈਮੋਕਰੇਸੀ ਵਾਸਤੇ ਚੰਗੀ ਗੱਲ ਨਹੀਂ ਹੈ, ਵੀ ਸਿਰਫ ਇਹ ਦੇਖਿਆ ਜਾ ਰਿਹਾ ਵੀ ਇਲੈਕਸ਼ਨ ਕਿਵੇਂ ਜਿੱਤਿਆ ਜਾ ਸਕਦਾ। ਕਹਿੰਦੇ ਕੋਈ ਵੀ ਉਮੀਦਵਾਰ ਅਨਾਊਂਸ ਕਰਨ ਤੋਂ ਪਹਿਲਾਂ ਨੋਮੀਨੇਸ਼ਨ ਪ੍ਰੋਸੈਸ ਹੁੰਦਾ, ਕਮਿਊਨਿਟੀ ਨਾਲ ਕੰਸਲਟੇਸ਼ਨ ਹੋ ਗਿਆ, ਕਹਿੰਦੇ ਉਹ ਸਾਰੀਆਂ ਚੀਜ਼ਾਂ ਛਿੱਕੇ ਟੰਗ ਦਿੱਤੀਆਂ
ਗਈਆਂ। ਵਾਸੂ ਜੀ, ਸਪੀਕਿੰਗ ਆਫ ਨੋਮੀਨੇਸ਼ਨ ਪ੍ਰੋਸੈਸਿਸ, ਉਹ ਵੀ ਕਿੰਨੀਆਂ ਸੀਟਾਂ ਤੇ ਹੈ ਜਾ ਹੋਇਆ, ਉਹ ਨੋਮੀਨੇਸ਼ਨ ਪ੍ਰੋਸੈਸ ਵੀ ਆਈ ਵਾਸ਼ ਹੀ ਹੁੰਦਾ ਨੀਰਾ, ਉਹਦੇ ਵਿੱਚ ਵੀ ਇਸ ਹਿਸਾਬ ਦੇ ਨਾਲ ਕੈਂਡੀਡੇਟਸ ਪਲੇਸ ਕੀਤੇ ਜਾਂਦੇ ਨੇ, ਇਸ ਹਿਸਾਬ ਦੇ ਨਾਲ ਜਿਹੜੀਆਂ ਕੁਝ ਨਾਮਜ਼ਦਗੀਆਂ ਨੇ ਉਹ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਕਿ ਜਿਹੜਾ ਚਹੇਤਾ ਕੈਂਡੀਡੇਟ ਹੁੰਦਾ ਪਾਰਟੀ ਉਹਨੂੰ ਹੀ ਮੂਹਰੇ ਕਰਦੀ ਆ। ਹੁਣ ਤੁਸੀਂ ਦੇਖੋ ਜਦੋਂ ਡੇਵਿਡ ਈਬੀ ਪ੍ਰੀਮੀਅਰ ਬਣੇ ਸੀ ਉਦੋਂ ਮੈਂਬਰਸ਼ਿਪ ਦੇ ਹਿਸਾਬ ਨਾਲ ਤੇ ਅੰਜਲੀ ਅੱਪਾ ਦੁਰਾਏ ਉਹਨਾਂ ਨੇ ਕਿੰਨੀ ਮੈਂਬਰਸ਼ਿਪ ਭਰਤੀ ਕਰ ਲਈ ਸੀ, ਸਗੋਂ ਉਦੋਂ ਤੇ ਇਸ ਗੱਲ ਦਾ ਖਤਰਾ ਪੈਦਾ ਹੋ ਗਿਆ ਸੀ ਵੀ ਜਿਹੜਾ ਐਕਟਿਵਿਸਟ ਵਿੰਗ ਹੈਗਾ ਐਨ ਡੀ ਪੀ ਦਾ ਉਹ ਕਿਤੇ ਪਾਰਟੀ ਨੂੰ ਟੇਕ ਓਵਰ ਹੀ ਨਾ ਕਰ ਲਵੇ, ਵੀ ਜੇ ਅੰਜਲੀ ਅੱਪਾ ਦੁਰਾਏ ਉਦੋਂ ਲੀਡਰ ਬਣ ਜਾਂਦੇ ਪਾਰਟੀ ਦੇ ਪ੍ਰੀਮੀਅਰ, ਉਹਨਾਂ ਨੇ ਹੋਣਾ ਸੀ ਤੇ ਉਹਨਾਂ ਦੇ ਏਜੰਡੇ ਬੜੇ ਵੱਖਰੇ ਕਿਸਮ ਦੇ ਸੀਗੇ, ਕਲਾਈਮੇਟ ਨੂੰ ਲੈ ਕੇ ਤੇ ਹੋਰ ਬਾਕੀ ਲੈਂਡ ਰਾਈਟਸ ਨੂੰ ਲੈ ਕੇ,
ਅਲਟਰਾ ਲੈਫਟ ਵਿੰਗ।
ਸੋ ਅੱਛਾ, ਹੁਣ ਹੋਇਆ ਕਿ ਜਦੋਂ ਆਹ ਸਰੀ ਪੈਨੋਰਾਮਾ ਵਾਲੀ ਰਾਈਡਿੰਗ ਦੇ ਵਿੱਚੋਂ ਦੁਪਿੰਦਰ ਸਰਾਂ ਨੂੰ ਹੁਣ ਲਾਂਭੇ ਹੋਣਾ ਪਿਆ ਤੇ ਉਹਨਾਂ ਦੇ ਹੱਕ ਦੇ ਵਿੱਚ ਜਿੰਨੀ ਸਿਮਜ ਨਿਤਰੇ ਨੇ, ਉਹ ਕਹਿੰਦੇ ਵੀ ਇਹ ਤੇ ਦੇਖੋ ਗਲਤ ਕੀਤਾ ਸਾਊਥ, ਉਹ ਉਹਨਾਂ ਨੇ ਜਿਹੜਾ ਨੈਰੇਟਿਵ ਜਾਂ ਜਿਹੜੀ ਗੱਲ ਆਖੀ ਆ ਉਹ ਕਹਿੰਦੇ ਸਾਊਥ ਏਸ਼ੀਅਨ ਵੁਮੈਨ ਨੂੰ ਪਾਸੇ ਕਰ ਦਿੱਤਾ ਤੇ ਇੱਕ ਜਿਹੜਾ ਵਿਅਕਤੀ ਹੈ ਬੀ ਸੀ ਕੰਜ਼ਰਵੇਟਿਵ ਨੇ ਵੀ ਜਿਹੜਾ ਮੇਲ ਕੈਂਡੀਡੇਟ ਆ ਉਹਨੂੰ ਟਰਾਂਸਫਰ ਕੀਤਾ ਇੱਧਰ, ਸਾਰਾ ਦਾ ਸਾਰਾ ਖੇਡ ਇਸ ਕਰਕੇ ਵੀ ਟ੍ਰੈਵਰ ਹੈਲਫਰਡ ਨੂੰ ਅਕੋਮੋਡੇਟ ਕੀਤਾ ਜਾ ਸਕੇ ਵਾਈਟ ਰੌਕ ਦੇ ਵਿੱਚ, ਵੀ ਇਹ ਗਲਤ ਗੱਲ ਹੈ, ਇਹ ਡੈਮੋਕ੍ਰੇਸੀ ਦੇ ਮੁਤਾਬਕ ਇਹ ਕੰਮ ਨਹੀਂ ਹੋ ਰਿਹਾ। ਪਰ ਨਾਲ ਦੀ ਨਾਲ ਵਾਸੂ ਜੀ ਰਿਐਕਸ਼ਨ ਅਤੇ ਕ੍ਰਿਟੀਸਿਜ਼ਮ ਇਹ ਆਉਣਾ ਸ਼ੁਰੂ ਹੋ ਗਿਆ ਕਿ ਐਨ ਡੀ ਪੀ ਨੇ ਜਦੋਂ ਆਪਣੀ ਨਵੇਂ ਲੀਡਰ ਦੀ ਰੇਸ ਕੀਤੀ ਸੀ ਉਹਦੇ ਵਿੱਚ ਵੀ ਜਿਸ ਤਰ੍ਹਾਂ ਅੰਜਲੀ ਅੱਪਾ ਦੁਰਾਏ ਨੂੰ ਸਾਈਡਲਾਈਨ ਕੀਤਾ ਗਿਆ ਵੀ ਉਹ ਕਿਹੜਾ ਫਿਰ ਡੈਮੋਕ੍ਰੇਸੀ ਨੂੰ ਜਾਂ ਫਿਰ ਇੱਕ ਵੁਮਨ ਆਫ ਕਲਰ ਨੂੰ ਆਪਣੇ ਸਿਆਸੀ ਪੂਰਾ ਦਾ ਪੂਰਾ ਕਿਸਮਤ ਅਜ਼ਮਾਉਣ ਦਾ ਮੌਕਾ ਉਦੋਂ ਵੀ ਨਹੀਂ ਸੀ ਮਿਲਿਆ।
ਸੇਮ ਇਸੇ ਤਰ੍ਹਾਂ ਦੀ ਗੱਲ ਹੋਈ ਸੀ ਜਦੋਂ ਕਲੋਨਾ ਦੇ ਵਿੱਚ ਗੈਵਿਨ ਡਿਊ ਨੂੰ ਐਡਜਸਟ ਕਰਨਾ ਸੀ, ਉੱਥੇ ਵੀ ਜਿਹੜੇ ਫੀਮੇਲ ਉਮੀਦਵਾਰ ਸਨ ਉਹਨਾਂ ਨੂੰ ਹਟਾਇਆ ਗਿਆ, ਉਹਨਾਂ ਉਸ ਉਮੀਦਵਾਰ ਨੇ ਹੀ ਮੀਡੀਆ ਦੇ ਵਿੱਚ ਆ ਕੇ ਕਿਹਾ ਸੀ ਮੇਰੇ ਨਾਲ ਧੱਕਾ ਹੋਇਆ। ਸੋ ਇਹ ਗੱਲਬਾਤ ਆ ਵਿਜੇ ਜੀ, ਹੁਣ ਜੋ
ਗੈਵਿਨ ਡਿਊ ਵਾਸ ਬੀ ਸੀ ਯੂਨਾਈਟਿਡ ਦਾ,
ਬੀ ਸੀ ਯੂਨਾਈਟਿਡ, ਤੇ ਉਹਨਾਂ ਨੂੰ ਫਿਰ ਬਾਅਦ ਵਿੱਚ ਜਦੋਂ ਬੀ ਸੀ
ਕੰਜ਼ਰਵੇਟਿਵ
ਬੀ ਸੀ ਕੰਜ਼ਰਵੇਟਿਵ ਨੇ ਉਹਨਾਂ ਨੂੰ ਅਕੋਮੋਡੇਟ ਕਰਨ ਲਈ ਉਹਨਾਂ ਨੇ ਉੱਥੇ ਦੇ ਜਿਹੜੇ ਉਮੀਦਵਾਰ ਆਲਰੇਡੀ ਅਨਾਊਂਸ ਕੀਤੇ ਹੋਏ ਸੀ ਕਲੋਨਾ ਤੋਂ ਉਹਨਾਂ ਨੂੰ ਹਟਾਇਆ, ਗੈਵਿਨ ਡਿਊ ਨੂੰ ਐਡਜਸਟ ਕਰ, ਉਦੋਂ ਉਸ ਉਮੀਦਵਾਰ ਨੇ ਵੀ ਮੀਡੀਆ ਵਿੱਚ ਜਾ ਕੇ ਇਸੇ ਤਰ੍ਹਾਂ ਦੀ ਗੱਲਬਾਤ ਕੀਤੀ ਸੀ। ਸੋ ਇਹ ਜਿਹੜੇ ਸਮੀਕਰਨ ਨਵੇਂ ਨਵੇਂ ਬੈਠ ਰਹੇ ਨੇ, ਇਹ ਜੋੜ ਤੋੜ ਹੋ ਰਿਹਾ। ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰ ਰਹੇ ਸੀ ਤੇ ਬਹੁਤ ਸਾਰੇ ਲਿਸਨਰਸ ਨੇ ਵਿਜੇ ਜੀ ਟੂ ਮਾਈ ਸਰਪ੍ਰਾਈਜ਼ ਇਸ ਗੱਲ ਨਾਲ ਬੜੀ ਆਪਣੀ ਨਾਰਾਜ਼ਗੀ ਵਿਅਕਤ ਕੀਤੀ।
ਅੱਛਾ,
ਹਾਂ, ਉਹਨਾਂ ਨੇ ਕਿਹਾ ਵੀ ਇਹ ਜੋ ਕੁਝ ਹੋ ਰਿਹਾ ਵੀ ਸਿਆਸਤ ਗੰਧਲੀ ਹੋ ਰਹੀ ਹੈ, ਲੋਕ ਇਸ ਚੀਜ਼ ਨੂੰ ਬਹੁਤਾ ਪਸੰਦ ਨਹੀਂ ਕਰ ਰਹੇ। ਸੋ ਦੇਰ ਇਜ਼ ਅ ਸਲਾਈਟ ਪੋਸੀਬਿਲਿਟੀ ਕਿ ਬੀ ਸੀ ਕੰਜ਼ਰਵੇਟਿਵ ਨੂੰ ਇਸ ਸਾਰੀ ਜੋੜ ਤੋੜ ਦਾ, ਆਪਣੇ ਉਮੀਦਵਾਰ ਬਦਲਣ ਦਾ, ਇਹ ਸਾਰੇ ਫੇਰਬਦਲ ਕਰਨ ਦਾ ਥੋੜਾ ਜਿਹਾ 1-2% ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ।
ਅੱਛਾ, ਹੁਣ ਕਈਆਂ ਦਾ ਇਹ ਵੀ ਮੰਨਣਾ ਕਿ ਜਿਹੜੀ ਆਹ ਹੁਣ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਸਾਊਥ ਆਫ ਦ ਫਰੇਜ਼ਰ, ਕਈ ਹੋਰ ਇਹੋ ਜਿਹੀਆਂ ਰਾਈਡਿੰਗਸ ਹੈਗੀਆਂ ਨੇ ਜਿੱਥੇ ਕਿ ਮੇ ਬੀ ਬੀ ਸੀ ਕੰਜ਼ਰਵੇਟਿਵ ਵਾਸਤੇ ਓਪਨਿੰਗ ਹੋ ਸਕਦੀ ਆ, ਪਰ ਉੱਥੇ ਉਮੀਦਵਾਰ ਕਮਜ਼ੋਰ ਹੋਣ ਕਰਕੇ ਹੋ ਸਕਦਾ ਵੀ ਉਹ ਜਿਹੜਾ ਮੌਕਾ ਹੈ ਕੈਪੀਟਲਾਈਜ਼ ਬੀ ਸੀ ਕੰਜ਼ਰਵੇਟਿਵ ਨਾ ਕਰ ਸਕਣ। ਬਟ ਵਟ ਯੂ ਆਰ ਸੇਇੰਗ, ਜਿਹੜਾ ਇਹ ਪਬਲਿਕ ਸੈਂਟੀਮੈਂਟ ਆ, ਹੁਣ ਉਹਨੇ ਵੀ ਬੀ ਸੀ ਕੰਜ਼ਰਵੇਟਿਵ ਨੂੰ ਹੋ ਸਕਦਾ ਇਹੋ ਜਿਹੀ ਦੁਸਥਿਤੀ ਦੇ ਵਿੱਚ ਪਾ ਦੇਵੇ ਵੀ ਕਰੀਏ ਤੇ ਕੀ ਕਰੀਏ। ਜਿਹੜੇ ਕਈ ਮਹੀਨਿਆਂ ਤੋਂ ਦੇਖੋ, ਜਿਹੜਾ ਵੀ ਕੋਈ ਵਿਅਕਤੀ ਵਾਸੂ ਜੀ ਇਲੈਕਸ਼ਨ ਕੈਂਪੇਨ ਦੇ ਵਿੱਚ ਸ਼ਾਮਲ ਹੋ ਜਾਂਦਾ, ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲ ਕਰਨੀਆਂ ਪੈਂਦੀਆਂ ਨੇ, ਭਾਵੇਂ ਟੈਂਪਰੇਰੀਲੀ ਹੋਵੇ। ਜਿਹੜਾ ਤੁਸੀਂ ਕੰਮ ਕਾਜ ਕਰਦੇ ਹੋ, ਤੁਹਾਡਾ ਫੈਮਿਲੀ ਦਾ ਟਾਈਮ ਆ, ਤੁਹਾਡੀਆਂ ਹੋਰ ਕਈ ਜਿਹੜੀਆਂ ਪ੍ਰੈਫਰੈਂਸਿਸ ਨੇ, ਤੁਹਾਨੂੰ ਉਹਨਾਂ ਨੂੰ ਹੋਲਡ 'ਤੇ ਪਾਉਣਾ ਪੈਂਦਾ। ਯੂ ਹੈਵ ਟੂ ਬੇਸਿਕਲੀ ਪੁੱਟ ਯੂਅਰ ਲਾਈਫ ਔਨ ਹੋਲਡ, ਕਿਉਂਕਿ ਜਿੰਨੇ ਵੀ ਕਈ ਦੇਖੋ, ਆਮ ਤੌਰ 'ਤੇ ਕਿਸੇ ਕੋਈ ਪਬਲਿਕ ਇਵੈਂਟ 'ਤੇ ਤੁਹਾਨੂੰ ਜਾਣਾ ਹੋਇਆ ਨਾ, ਬੰਦਾ ਕਹਿੰਦਾ ਥੱਕਿਆ, ਰਹਿਣ ਦਿਓ ਯਾਰ, ਅੱਜ ਅਜਿਹੇ ਇਵੈਂਟ ਤੇ ਜਾ ਜਾ ਕੇ ਗਾਲੇ ਜਿੱਥੇ ਉਬਾਸੀ ਵੀ ਮੂੰਹ ਖੋਲ ਕੇ ਨਹੀਂ ਸੀ ਮਾਰ ਸਕਦੇ ਉਹ ਵੀ ਬੋਰ ਹੋ ਰਹੇ ਸੀ ਪਰ ਬਹਿਣਾ ਪੈਣਾ ਸੀ। ਸੋ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਕਈਆਂ ਨਾਲ ਹੋਇਆ ਹੋਇਆ ਜੇ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਤੇ ਫਿਰ ਵੇਖਦੇ ਹਾਂ ਵੀ ਉਹਦਾ ਖਾਮਿਆਜ਼ਾ ਵੀ ਪਾਰਟੀ ਨੂੰ ਭੁਗਤਣਾ ਪੈ ਸਕਦਾ।
ਯੈਸ, ਤੇ ਇਹ ਸਾਰੀ ਜਿਹੜੀ ਫੇਰਬਦਲ ਹੋਏ ਆ ਇਹਦੇ ਵਿੱਚੋਂ ਹੁਣ ਮੰਨਿਆ ਜਾ ਰਿਹਾ ਕਿ ਦ ਸਟੋਰਮ ਹੈਜ਼ ਪ੍ਰੋਬਲੀ ਸੈਟਲਡ ਨਾਉ, ਵੀ ਹੁਣ ਕੋਈ ਬਹੁਤ ਜ਼ਿਆਦਾ ਵੱਡਾ ਕੋਈ ਹੋਰ ਫੇਰਬਦਲ ਸ਼ਾਇਦ ਨਾ ਹੀ ਹੋਵੇ। ਅਤੇ ਇਹ ਜਿਹੜਾ ਸਾਰਾ ਤੂਫਾਨ ਆਇਆ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਸਰੀ ਦੇ ਜਿਹੜੇ ਮੋਟੇ ਤੌਰ 'ਤੇ ਜਿਹੜੇ ਨਿਊਟਨ ਅਤੇ ਆਪਣੇ ਇੱਧਰ ਆਲੇ ਦੁਆਲੇ ਦੇ ਉਮੀਦਵਾਰ ਨੇ ਉਹ ਸਰਵਾਈਵ ਕਰ ਗਏ ਨੇ,
ਉਹ ਸਰਵਾਈਵ ਕਰ ਗਏ।
ਸੋ ਉਹਦੇ ਵਿੱਚ ਕੋਈ ਹਾਂ ਕੋਈ ਬਹੁਤ ਹੀ ਵੱਡਾ ਕੋਈ ਫੇਰਬਦਲ ਹੋਇਆ ਨਹੀਂ। ਸੋ ਸਿਰਫ ਵਾਈਟ ਰੌਕ ਦੇ ਵਿੱਚ ਹੀ ਸਾਨੂੰ ਇੱਕ ਚੇਂਜ ਵੇਖਣ ਨੂੰ ਮਿਲਿਆ ਜਾਂ ਫਿਰ ਪੈਨਰਾਮਾ ਦੇ ਵਿੱਚ ਥੋੜ੍ਹੀ ਬਹੁਤ, ਉਹਦੇ ਕਰਕੇ ਹੀ ਕੁਝ ਹਲਚਲ ਹੋਈ ਹੈ। ਅਦਰਵਾਈਜ਼ ਨਿਊਟਨ, ਗਿਲਫਰਡ, ਫਲੀਟਵੁੱਡ ਇਹ ਜਿਹੜਾ ਸਾਰਾ ਹੈ ਇਲਾਕਾ ਇੱਧਰ ਕੋਈ ਬਹੁਤੇ ਚੇਂਜਸ ਨਹੀਂ ਹੋਏ ਉਮੀਦਵਾਰਾਂ ਦੇ ਵਿੱਚ।
ਜੀ, ਵੇਖਦੇ ਹਾਂ ਵਾਸੂ ਜੀ, ਅਜੇ ਇਲੈਕਸ਼ਨ ਬੜਾ ਦੂਰ ਹੈ ਤੇ ਜਿਹੜੀ ਇਸ ਵੇਲੇ ਦੇ ਜੋੜ ਤੋੜ ਨੇ ਕਿ ਉਦੋਂ ਤੱਕ ਲੋਕਾਂ ਨੂੰ ਯਾਦ ਰਹਿੰਦੇ ਨੇ ਜਾਂ ਉਦੋਂ ਤੱਕ ਜਿਹੜੇ ਕੁਝ ਹੋਰ ਇਰੀਟੈਂਟਸ ਨੇ ਜਿਹੜੇ ਰੀਅਲ ਕੁਝ ਹੋਰ ਕੰਸਰਨਸ ਨੇ ਉਹ ਸੁਪਰਸੀਡ ਕਰ ਜਾਂਦੇ ਨੇ। ਕੱਲ੍ਹ ਦੇਖੋ ਪ੍ਰੀਮੀਅਰ ਇੱਥੇ ਆਏ ਸੀਗੇ ਜਿਹੜੇ ਕੈਂਪੇਨ ਆਫਿਸਿਸ ਦੀ ਓਪਨਿੰਗ ਵਾਸਤੇ ਡੈਲਟਾ ਦੇ ਵਿੱਚ, ਉੱਥੇ ਮੁਜ਼ਾਹਰਾ ਕਰਨ ਵਾਲੇ ਕਈ ਪਹੁੰਚੇ। ਇੱਕ ਤਾਂ ਜਿਹੜੇ ਲੈਂਡਲੋਰਡਸ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਕਿ ਕਿਰਾਏਦਾਰਾਂ ਨੂੰ ਹੱਕ ਜ਼ਿਆਦਾ ਦਿੱਤੇ ਹੋਏ ਨੇ, ਲੈਂਡਲੋਰਡਸ ਦੇ ਹੱਥ ਵਾਗਡੋਰ ਨਹੀਂ ਕੋਈ ਛੱਡੀ NDP ਸਰਕਾਰ ਨੇ, ਇੱਕ ਤਾਂ ਉਹ ਮੁਜ਼ਾਹਰਾ ਕਰੀ ਸੀ। ਫਿਰ ਜਿਹੜਾ ਇੱਕ ਸੋਜੀ ਪ੍ਰੋਗਰਾਮ ਹੈ ਉਹਦੇ ਹੀ ਮੁਖਾਲਫਤ ਕਰਨ ਵਾਲੇ ਮੁਜ਼ਾਹਰਾਕਾਰੀ ਵੀ ਉਸ ਕੈਂਪੇਨ ਆਫਿਸ ਦੀ ਓਪਨਿੰਗ ਮੌਕੇ ਉੱਥੇ ਪਹੁੰਚੇ ਹੋਏ ਸੀ।
ਤੇ BC ਕੰਜ਼ਰਵੇਟਿਵ ਹੁਣ ਪਿਛਲਾ ਇੱਕ ਹਫ਼ਤਾ,
ਹਾਂਜੀ
ਆਲਮੋਸਟ ਇੱਕ ਹਫ਼ਤਾ, ਇਹ ਸਾਰੀ ਰੱਦੋ ਬਦਲ ਦੇ ਵਿੱਚ ਉਲਝੇ ਰਹਿ ਗਏ। ਸੋ ਇੱਕ ਹਫ਼ਤਾ ਉਹਨਾਂ ਨੇ ਕੈਂਪੇਨ ਦੇ ਵਿੱਚ ਇੱਕ ਤਰੀਕੇ ਨਾਲ ਲੂਜ਼ ਵੀ ਕੀਤਾ।
ਯੈਸ, ਯੂ ਆਰ ਰਾਈਟ।
ਸੋ ਇਹਨੂੰ ਹੁਣ ਉਹਨਾਂ ਨੂੰ ਕਵਰ ਅਪ ਵੀ ਕਰਨਾ ਪੈਣਾ।
ਬਿਲਕੁਲ।
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਅਨਾਊਂਸਮੈਂਟਸ ਕਰਦੇ ਨੇ, BC ਕੰਜ਼ਰਵੇਟਿਵ ਵੱਲੋਂ ਅਸੀਂ ਕੋਈ ਬਹੁਤ ਜ਼ਿਆਦਾ ਵੱਡੀਆਂ ਕੋਈ ਖਾਸ ਅਜੇ ਤੱਕ ਕੋਈ ਪਲੇਟਫਾਰਮ ਅਨਾਊਂਸਮੈਂਟ ਸੁਣੀਆਂ ਨਹੀਂ।
ਹਾਂਜੀ।
ਸੋ ਅਜੇ ਤੱਕ ਜਿਹੜੀਆਂ ਕੋਈ ਜ਼ਿਆਦਾ ਅਨਾਊਂਸਮੈਂਟ ਹੋਈਆਂ BC ਕੰਜ਼ਰਵੇਟਿਵ ਵੱਲੋਂ ਪ੍ਰਮੁੱਖ ਤੌਰ ਤੇ ਉਹੀ ਹੁੰਦੀਆਂ ਰਹੀਆਂ ਵੀ BC ਯੂਨਾਈਟਿਡ ਦਾ ਇਹ ਬੰਦਾ ਸਾਡੇ ਵੱਲ ਆ ਗਿਆ ਜੀ, ਇਹ ਹੁਣ ਸਾਡਾ ਉਮੀਦਵਾਰ ਹੋਏਗਾ।
ਹੈਲਥ ਕੇਅਰ ਦੀ ਗੱਲ ਕੀਤੀ ਸੀ ਉਹਨਾਂ ਨੇ,
ਛੋਟੀਆਂ ਮੋਟੀਆਂ ਅਨਾਊਂਸਮੈਂਟਸ ਕੀਤੀਆਂ ਨੇ, ਬਟ ਨਥਿੰਗ ਦੈਟ ਸਟਿਕਸ।
ਜਾਂ ਫਿਰ ਇਹ ਕਹਿ ਲਓ ਵੀ ਹੈਲਥ ਕੇਅਰ ਦੀ ਗੱਲ ਵੀ ਜੇ ਹੋਈ ਹੁੰਦਾ ਨਾ, ਫਿਰ ਇੱਕ ਅਨਾਊਂਸਮੈਂਟ ਕਰਕੇ ਫਿਰ ਤੁਹਾਨੂੰ ਉਹਦਾ ਫੋਲੋਅਪ ਵੀ ਕਰਨਾ ਪੈਂਦਾ, ਉਹ ਫੋਲੋਅਪ ਕਰਨ ਦੇ ਮੌਕੇ ਨਹੀਂ ਬਣੇ।
ਕੋਈ ਜਿਹੜੀ ਹੁੰਦਾ ਨਾ ਕਿ ਇੱਕ ਪ੍ਰੋਪਰ ਬਣਾ ਕੇ ਇੱਕ ਅਨਾਊਂਸਮੈਂਟ ਕਰਨੀ ਜਿਹੜੀ ਪਬਲਿਕ ਮੈਮਰੀ ਦੇ ਵਿੱਚ ਰਹਿ ਵੀ ਜਾਏ, ਜਿਹਦੇ ਆਧਾਰ ਤੇ ਵੋਟ ਮਿਲ ਸਕੇ, ਉਸ ਤਰ੍ਹਾਂ ਦਾ ਕੋਈ ਵੱਡਾ ਐਲਾਨ ਅਜੇ ਤੱਕ ਉਹਨਾਂ ਨੇ ਕੀਤਾ ਨਹੀਂ। ਸੋ ਹੁਣ ਇਹ ਦੇਖਣਾ ਹੋਏਗਾ ਇਲੈਕਸ਼ਨ ਅਗਲੀ ਇੰਟਰਸਟਿਡ ਅਨਾਊਂਸਮੈਂਟ ਤੋਂ ਪਹਿਲਾਂ।
ਯੈਸ ਯੈਸ।
ਸੋ 19 ਅਕਤੂਬਰ ਨੂੰ ਇਲੈਕਸ਼ਨ ਅਨਾਊਂਸਮੈਂਟ, ਅਗਲੀ 23 ਅਕਤੂਬਰ ਨੂੰ, ਤੇ ਉਸ ਤੋਂ ਹੁਣ ਇਲੈਕਸ਼ਨ ਬਹੁਤਾ ਦੂਰ ਨਹੀਂ,
ਬਹੁਤਾ ਦੂਰ ਨਹੀਂ ਹੈ। ਹਾਂਜੀ ਹਾਂਜੀ।
ਸੋ ਉਸ ਤੋਂ ਪਹਿਲਾਂ ਦੇ ਹੈਵ ਟੂ ਪਿਕ ਅਪ। ਸੋ ਇਹ ਦੇਖਣਾ ਹੋਏਗਾ ਵੀ ਕਿਵੇਂ ਉਹਨੂੰ ਉਹ ਮੈਨੇਜ ਕਰਦੇ।
ਦੂਜੀ ਗੱਲ ਇਹ ਵੀ ਹੈ ਨਾ, ਦੇਖੋ ਲੀਡਰ ਨੇ ਇੱਕ ਚੀਜ਼ ਦੀ ਅਨਾਊਂਸਮੈਂਟ ਕਰਤੀ, ਫਿਰ ਉਸ ਤੋਂ ਬਾਅਦ ਡੋਰ ਟੂ ਡੋਰ ਤੇ ਸਥਾਨਕ ਪੱਧਰ ਤੇ ਲੋਕਲ ਪੱਧਰ ਤੇ ਜਿਹੜੇ ਤੁਹਾਡੇ ਕੈਂਡੀਡੇਟਸ ਨੇ ਉਹਨਾਂ ਨੇ ਉਸ ਮੈਸੇਜ ਨੂੰ ਅੱਗੇ ਹੋਰ ਐਂਪਲੀਫਾਈ ਕਰਨਾ। ਹੁਣ ਇਹੀ ਨਹੀਂ ਪਤਾ ਸੀ, ਕਈ ਕੈਂਡੀਡੇਟਸ ਹੀ ਅਜਿਹੇ ਸੀ ਜਿਹੜੇ ਪੋਲੀਟਿਕਸ ਦੇ ਵਿੱਚ ਪਹਿਲੀ ਵਾਰ ਆਏ ਨੇ, ਕਈ ਅਜਿਹੇ ਵੀ ਨੇ ਜਿਹੜੇ ਉਮੀਦਵਾਰ ਸਿਰਫ ਇਸ ਕਰਕੇ ਬਣੇ ਨੇ ਕਿ ਚਲੋ ਠੀਕ ਆ, ਹੋਰ ਨਹੀਂ ਕੁਛ, ਇਹਦੇ ਨਾਲ ਆਪਣਾ ਨਾਮ ਹੀ ਚਮਕੂਗਾ। ਹੁਣ ਉਹਨਾਂ ਨੇ ਜਦੋਂ ਪੋਲਿਸੀ ਤੇ ਗੱਲ ਕਰਨੀ ਆ, ਉਹ ਕਿੰਨਾ ਇਫੈਕਟਿਵਲੀ ਉਸ ਮੈਸੇਜ ਨੂੰ ਕਮਿਊਨੀਕੇਟ ਕਰ ਪਾਉਂਦੇ ਨੇ, ਕਿਉਂਕਿ ਦੇਖੋ ਆਲੋਚਨਾ ਕਰਨੀ ਬੜੀ ਸੌਖੀ ਹੈ ਕਿ ਇਸ ਵੇਲੇ ਇਹ ਕੁਝ ਹੋ ਰਿਹਾ, ਆਹ ਗਲਤ, ਆਹ ਗਲਤ, ਆਹ ਗਲਤ, ਆਹ ਗਲਤ, ਪਰ ਉਸ ਤੋਂ ਅਗਲਾ ਸਵਾਲ ਇਹ ਆ ਇਹਨੂੰ ਠੀਕ ਕਿਵੇਂ ਕਰੋਗੇ। ਉਸ ਠੀਕ ਕਰਨ ਦੇ ਆਪਣੇ ਆਈਡੀਆ ਨੂੰ ਤੁਸੀਂ ਕਿੰਨੇ ਇਫੈਕਟਿਵਲੀ ਕਮਿਊਨੀਕੇਟ ਕਰ ਪਾਉਂਦੇ ਹੋ ਅਤੇ ਉਹਦੇ ਵਿੱਚੋਂ ਉਪਜਣ ਵਾਲੇ ਸਵਾਲਾਂ ਦਾ ਕਿੰਨਾ ਵਧੀਆ ਤਰੀਕੇ ਨਾਲ ਜਵਾਬ ਦੇ ਪਾਉਂਦੇ ਹੋ, ਗੱਲ ਤੇ ਫਿਰ ਸਾਰੀ ਉੱਥੋਂ ਅੱਗੇ ਜਿਹੜਾ ਆਧਾਰ ਹੈ ਸਪੋਰਟ ਦਾ ਉੱਥੋਂ ਬੰਨਿਆ ਜਾਣਾ।
ਆਹ ਗਲਤ, ਆਹ ਗਲਤ, ਆਹ ਗਲਤ ਵੀ ਕਹਿਣਾ ਹੁੰਦਾ ਕਈਆਂ ਨੂੰ, ਉਹ ਵੀ ਨਹੀਂ,
ਉਹ ਵੀ ਨਹੀਂ ਪਤਾ।
ਸੋ ਇਹ ਵੀ ਆਪਣੇ ਆਪ ਦੇ ਵਿੱਚ ਇੰਨਾ ਸੌਖਾ ਨਹੀਂ। ਸੋ ਉਮੀਦਵਾਰ ਬਣ ਜਾਣਾ ਤੇ ਇਲੈਕਸ਼ਨ ਲੜਨਾ, ਫਿਰ ਉਹਨੂੰ ਜਿੱਤਣਾ, ਤੇ ਉਸ ਤੋਂ ਬਾਅਦ ਕਾਕਸ ਦਾ ਹਿੱਸਾ ਬਣਨਾ, ਤੇ
ਫਿਰ ਉਸ ਤੋਂ ਬਾਅਦ
ਕੈਬਨਿਟ ਦੇ ਵਿੱਚ ਥਾਂ ਨਾ ਮਿਲ ਜਾਵੇ, ਕਈਆਂ ਨੂੰ ਵੀ ਤੁੜਕੋ ਲੱਗਾ ਹੋਣਾ।
ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਕਈ ਉਮੀਦਵਾਰ ਤੇ ਬਣ ਗਏ, ਉਹਨਾਂ ਨੂੰ ਹੁਣ ਇਹ
ਜਿੱਤ ਗਿਆ,
ਹਾਂ ਡਰ ਲੱਗੀ ਜਾਂਦਾ ਹੈ ਕਿਤੇ ਜਿੱਤੇ ਨਾ ਜਾਈਏ, ਫਿਰ ਕੀ ਹੋਊ।
ਸੋ ਇਟਸ ਨਾਟ ਐਨ ਈਜ਼ੀ ਜੋਬ,
ਇਟਸ ਨਾਟ ਐਨ ਈਜ਼ੀ ਜੋਬ।
ਚਲੋ ਠੀਕ ਹੈ, ਆਲ ਦਾ ਬੈਸਟ ਟੂ ਐਵਰੀਵਨ।
ਵਾਸੂ ਜੀ, ਯੈਸ, ਬੀਂਗ ਅ ਨੋਟਰੀ ਇਜ਼ ਨਾਟ ਐਨ ਈਜ਼ੀ ਜੋਬ ਈਦਰ। ਵਾਸੂ ਜੀ, ਕੁਇਕਲੀ ਗੱਲ ਕਰੀਏ ਹੁਣ NDP ਜਿਹੜੀ ਫੈਡਰਲ NDP ਹੈ ਉਹਨਾਂ ਦੀ ਕਾਕਸ ਰਿਟਰੀਟ ਅਗਲੇ ਹਫ਼ਤੇ ਮੌਂਟਰੀਅਲ ਦੇ ਵਿੱਚ ਹੋਣੀ ਆ, ਅਤੇ NDP ਦੇ ਜਿਹੜੇ ਲੇਬਰ ਕ੍ਰਿਟਿਕ ਨੇ ਮੈਥਿਊ ਗ੍ਰੀਨ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਸ ਮੀਟਿੰਗ ਦੌਰਾਨ, ਇਸ ਰਿਟਰੀਟ ਦੌਰਾਨ, ਜਿੱਥੇ ਬਾਕੀ ਚੀਜ਼ਾਂ 'ਤੇ ਵਿਚਾਰ ਤਾਂ ਕਰਨਾ ਹੀ ਆ, ਪਰ ਜਿਹੜਾ NDP ਵੱਲੋਂ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਜਸਟਿਨ ਟਰੂਡੋ ਦੀ ਪਾਰਟੀ ਨਾਲ ਸਾਈਨ ਕੀਤਾ ਹੋਇਆ, ਕਹਿੰਦੇ ਅਸੀਂ ਉਹਨੂੰ ਵੀ ਦੁਬਾਰਾ ਤੋਂ ਉਹਦੀ ਵੀ ਨਜ਼ਰਸਾਨੀ ਕਰਨੀ ਆ ਵੀ ਕੀ ਉਸ ਐਗਰੀਮੈਂਟ ਨੂੰ ਸਾਨੂੰ ਕੰਟੀਨਿਊ ਕਰਨਾ ਚਾਹੀਦਾ ਕਿ ਨਹੀਂ। ਐਜ਼ ਐਵਰੀਬਡੀ ਨੋਜ਼ ਕਿ ਇਸ ਐਗਰੀਮੈਂਟ ਨੂੰ ਮਾਰਚ 2022 ਦੇ ਵਿੱਚ ਇਹ ਸਾਈਨ ਕੀਤਾ ਗਿਆ ਸੀ, ਅਤੇ ਜੂਨ 2025 ਤੱਕ ਇਸ ਐਗਰੀਮੈਂਟ ਤਹਿਤ ਇਹ ਗੱਲ ਆਖੀ ਗਈ ਸੀ NDP ਵੱਲੋਂ ਕਿ ਜਸਟਿਨ ਟਰੂਡੋ ਦੀ ਮਿਨੋਰਟੀ ਸਰਕਾਰ ਦੇ ਜਿਹੜੇ ਵੀ ਕੋਈ ਕੌਨਫੀਡੈਂਸ ਵਾਲੇ ਮਤੇ ਹੋਣਗੇ ਉਹਨਾਂ ਦੇ ਵਿੱਚ ਉਹ ਸਰਕਾਰ ਨੂੰ ਦੇ ਹੱਕ ਵਿੱਚ ਇਹਦੇ ਬਾਰੇ ਗੱਲ ਅਗਲੇ ਹਫ਼ਤੇ ਵਾਲੀ ਰਿਟਰੀਟ 'ਚ ਹੋਣੀ ਆ।
ਸੋ ਮੈਥਿਊ ਗ੍ਰੀਨ ਨੇ ਕਿਹਾ ਵੀ ਵਿਲ ਹੈਵ ਵੈਰੀ ਟਫ ਕਨਵਰਸੇਸ਼ਨਸ ਅਬਾਊਟ ਦਿਸ ਅਗਰੀਮੈਂਟ, ਟਫ ਕਨਵਰਸੇਸ਼ਨਸ ਉਹਨਾਂ ਨੇ ਫਰੇਜ਼ ਇਸਤੇਮਾਲ ਕੀਤਾ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਜਦੋਂ ਰੇਲਵੇ ਵਾਲੀ ਸਟ੍ਰਾਈਕ ਹੋਈ ਜਾਂ ਆਪਾਂ ਕਹਿ ਸਕਦੇ ਹਾਂ ਵੀ ਲੋਕਆਊਟ ਹੋਇਆ, ਕਿਉਂਕਿ ਡਿਪੈਂਡ ਕਰਦਾ ਤੁਹਾਡਾ ਵਿਊ ਪੁਆਇੰਟ ਕੀ ਹੈ, ਜਿਹੜਾ ਲੇਬਰ ਡਿਸਪਿਊਟ ਹੋਇਆ,
ਵਰਕ ਸਟੋਪੇਜ
ਹੋਇਆ। ਸੋ ਉਸ ਨੂੰ ਲੈ ਕੇ ਜਗਮੀਤ ਸਿੰਘ ਵੱਲੋਂ ਬਿਆਨ ਆਇਆ ਸੀ ਕਿ ਵੀ ਜੇਕਰ ਇਹਦੇ ਵਿੱਚ ਸਰਕਾਰ ਨੇ ਦਖਲ ਦਿੱਤਾ ਤਾਂ ਮੈਂ ਬੜਾ ਨਾਰਾਜ਼ ਹੋ ਜਾਣਾ ਤੇ ਅਸੀਂ ਐਨਡੀਪੀ ਵਾਲੇ ਇਹਨੂੰ ਅਪੋਜ਼ ਕਰਾਂਗੇ ਇਸ ਫੈਸਲੇ ਨੂੰ। ਉਸ ਤੋਂ ਬਾਅਦ ਦਖਲ ਤਾਂ ਸਰਕਾਰ ਨੇ ਦਿੱਤਾ,
ਬਾਈਂਡਿੰਗ ਆਰਬਿਟ੍ਰੇਸ਼ਨ ਕਰ ਦਿੱਤੀ,
ਮੈਕਨਨ ਨੇ ਲੇਬਰ ਮਿਨਿਸਟਰ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰਤੀ
ਜੀ,
ਤੇ ਉਸ ਤੋਂ ਬਾਅਦ ਜਿਹੜਾ ਇਹ ਲੇਬਰ ਡਿਸਪਿਊਟ ਆ ਹਾਲ ਦੀ ਘੜੀ ਉਹ ਰੁਕ ਗਿਆ ਤੇ ਉੱਥੇ ਹੁਣ ਨੈਗੋਸੀਏਸ਼ਨ ਵਗੈਰਾ ਹੋ ਰਹੀ ਆ। ਸੋ ਫਿਰ ਸਵਾਲ ਇਹ ਸੀ ਵੀ ਹੁਣ ਐਨਡੀਪੀ ਵਾਲੇ ਕੀ ਕਰਨਗੇ, ਅਪੋਜ਼ ਕਿਵੇਂ ਕਰੋਗੇ ਤੁਸੀਂ? ਤੁਸੀਂ ਕਿਹਾ ਸੀ ਅਸੀਂ ਅਪੋਜ਼ ਕਰਾਂਗੇ ਤੇ ਜੇ ਉਹਨਾਂ ਨੇ ਦਖਲ ਦਿੱਤਾ, ਦਖਲ ਦੇ ਤਾ ਹੁਣ ਅਪੋਜ਼ ਕਰੋ। ਸੋ ਇਸ ਕਰਕੇ ਆਈ ਥਿੰਕ ਜਿਹੜੇ ਲੇਬਰ ਕ੍ਰਿਟਿਕ ਨੇ ਮੈਥਿਊ ਗ੍ਰੀਨ, ਉਹਨਾਂ ਨੇ ਹੁਣ ਉਹਨਾਂ ਨੂੰ ਇਹ ਬਿਆਨ ਸ਼ਾਹ ਦੇਣਾ ਪਿਆ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਕਾਕਸ ਰਿਟਰੀਟ ਹੋਣੀ ਆ ਉਹਦੇ ਵਿੱਚ ਅਸੀਂ ਬੜੀ ਟਫ ਕਨਵਰਸੇਸ਼ਨ ਕਰਾਂਗੇ ਇਸ ਕਾਸਾ ਬਾਰੇ, ਜਿਹੜਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਹੈ। ਕਾਸਾ ਵੈਸੇ ਆਮ ਤੌਰ ਤੇ ਸਪੈਨਿਸ਼ ਵਿੱਚ ਘਰ ਨੂੰ ਕਿਹਾ ਜਾਂਦਾ, ਮੀ ਕਾਸਾ ਸੂ ਕਾਸਾ, ਸੋ ਇਹ ਤੇਰਾ ਘਰ ਇਹ ਮੇਰਾ ਘਰ। ਸੋ ਇਹ ਹੁਣ ਦੇਖਦੇ ਹਾਂ ਕਿ ਜਿਹੜਾ ਘਰ ਹੈ ਜਿਹੜਾ ਕਾਸਾ, ਇਹ ਅਗਲੇ ਸਾਲ ਦੀ ਜੂਨ ਤੱਕ ਬਣਿਆ ਰਹਿੰਦਾ ਕਿ ਉਸ ਤੋਂ ਪਹਿਲਾਂ ਇਹਨੂੰ ਢਾ ਕੇ ਇਹਨੂੰ ਰੈਨੋਵੇਟ ਕੀਤਾ ਜਾਂਦਾ। ਰੈਨੋਵੇਟ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਥਿਊ ਗ੍ਰੀਨ ਨੇ ਕਿਹਾ, ਕਹਿੰਦੇ ਵੀ ਸਾਨੂੰ ਹੁਣ ਇੱਦਾਂ ਲੱਗਦਾ ਕਿ ਲਿਬਰਲਸ ਨੂੰ ਕੁਝ ਐਡੀਸ਼ਨਲ ਸਟੈਪਸ ਚੁੱਕਣੇ ਪੈਣਗੇ
ਸਾਨੂੰ ਖੁਸ਼ ਕਰਨ ਲਈ,
ਇਹ ਵੈਸੇ ਇਹਨਾਂ ਨੇ ਕਿਹਾ ਵੀ ਆਮ ਜਨਤਾ ਨੂੰ, ਕੈਨੇਡੀਅਨਸ ਨੂੰ ਖੁਸ਼ ਕਰਨ ਲਈ, ਕਿ ਇਹ ਜਿਹੜਾ ਅਗਰੀਮੈਂਟ ਹੈ ਇਟ ਰਿਮੇਨਸ ਵਰਥ ਵਾਈਲ ਫੋਰ ਕੈਨੇਡੀਅਨਸ।
ਵਾਸੂ ਜੀ ਦੇਖੋ ਇਹਦੇ ਵਿੱਚ ਦੂਜਾ ਪੱਖ ਇਹ ਵੀ ਆ ਨਾ ਕਿ ਉਹਨਾਂ ਨੇ ਹਵਾਲਾ ਸਾਰਾ ਦਿੱਤਾ ਕਿ ਰੇਲਵੇ ਸਟ੍ਰਾਈਕ ਨੂੰ ਖਤਮ ਕਰਾਉਣ ਲਈ ਜਿਹੜੀ ਸਰਕਾਰ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਕਰਵਾਈ, ਵੀ ਕਿਉਂਕਿ ਜਿਹੜੀ ਯੂਨੀਅਨ ਦੀ ਆਪਣੀ ਇੱਕ ਨੈਗੋਸ਼ੀਏਟ ਕਰਨ ਦੀ ਸਮਰੱਥਾ ਸੀ ਉਹ ਸਰਕਾਰ ਨੇ ਟਰੈਂਪਲ ਕਰਤੀ। ਪਰ ਇਹ ਵੀ ਨਾ ਭੁੱਲੀਏ ਕਿ ਜਿਹੜੀ ਉਹ ਰੇਲ ਗੱਡੀਆਂ ਰਾਹੀਂ, ਕਿੰਨੀ ਆਪਾਂ ਉਦੋਂ ਗੱਲ ਕੀਤੀ, $1 billion ਦਾ ਜਿਹੜਾ ਸਮਾਨ ਆ ਉਹ ਰੋਜ਼ਾਨਾ ਰੇਲ ਗੱਡੀਆਂ ਰਾਹੀਂ ਮੂਵ ਹੁੰਦਾ, ਉਹ ਜਿਹੜਾ ਸਮਾਨ ਮੂਵ ਹੋ ਰਿਹਾ ਉਹਦੇ ਕਰਕੇ ਹੋਰ ਵੀ ਤੇ ਬਹੁਤ ਸਾਰੀਆਂ ਇੰਡਸਟਰੀਜ਼ ਇੰਪੈਕਟ ਹੋਣੀਆਂ। ਉਹਨਾਂ ਇੰਡਸਟਰੀਜ਼ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਕੰਮ ਕਰਦੇ ਨੇ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਅਜਿਹੀਆਂ ਇੰਡਸਟਰੀਜ਼, ਬਹੁਤ ਸਾਰੇ ਅਜਿਹੇ ਮੁਲਾਜ਼ਮ ਜਿਹੜੇ ਯੂਨੀਅਨਾਈਜ਼ਡ ਕਿਸੇ ਇਨਵਾਇਰਮੈਂਟ ਦੇ ਵਿੱਚ ਕੰਮ ਕਰਦੇ ਨੇ। ਸੋ ਜੇ ਰੇਲ ਵਰਕ ਦਾ ਜਿਹੜਾ ਉਹ ਵਰਕ ਸਟੋਪੇਜ ਇਸੇ ਤਰ੍ਹਾਂ ਬਣਿਆ ਰਹਿੰਦਾ ਤਾਂ ਉਹਨੇ ਤਾਂ ਲੱਖਾਂ ਹੋਰ ਜੋਬਸ ਨੂੰ ਇੰਪੈਕਟ ਕਰਨਾ ਸੀ। ਸੋ ਜੇ ਐਨਡੀਪੀ ਹਵਾਲਾ ਇਹ ਦੇ ਰਹੇ ਨੇ ਕਿ ਉਹ ਕਾਮਿਆਂ ਦੇ ਹੱਕਾਂ ਦੀ ਰਾਖੀ ਕਰਕੇ ਚਾਹੁੰਦੇ ਸੀ ਕਿ ਰੇਲ ਵਰਕ ਦੀ ਸਟੋਪੇਜ ਦੇ ਵਿੱਚ ਸਰਕਾਰ ਦਖਲ ਅੰਦਾਜ਼ੀ ਨਾ ਕਰੇ, ਤਾਂ ਉਹਦਾ ਰਿਪਲ ਇਫੈਕਟ ਵਜੋਂ ਜਿਹੜੇ ਬਾਕੀ ਕਾਮਿਆਂ ਦੀਆਂ ਜੋਬਸ 'ਤੇ ਅਸਰ ਪੈਣਾ ਸੀ, ਉਹਨਾਂ ਦਾ ਕੀ ਹੋਣਾ ਸੀ ਫਿਰ?
ਯਾ ਉਹ ਇਹੀ ਤਾਂ ਸਿਆਸਤ ਹੈ,
ਉਹੀ ਪੈਂਥਲੇਬਾਜ਼ੀ ਹੈ ਨਾ ਇਹ।
ਸੋ ਤੁਸੀਂ ਆਪਣਾ ਆਪਣਾ ਵੋਟਰ ਬੇਸ ਦੇਖ ਰਹੇ ਹੋ
ਜੀ,
ਸੋ ਲਿਬਰਲਸ ਆਪਣਾ ਵੋਟਰ ਬੇਸ ਦੇਖ ਰਹੇ ਨੇ। ਸਭ ਤੋਂ ਜ਼ਿਆਦਾ ਇਹਦੇ ਵਿੱਚ ਦੇਖੋ ਐਨਡੀਪੀ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਉਹ ਯੂਨੀਅਨਸ ਦੀ ਗੱਲ ਕਰਨਗੇ, ਉਹਦਾ ਵੋਟਰ ਬੇਸ ਹੈ ਰਵਾਇਤੀ ਤੌਰ ਤੇ ਵੀ ਐਨਡੀਪੀ ਹਮੇਸ਼ਾ ਹੀ ਖੱਬੇ ਪੱਖੀ ਗੱਲ ਕਰਦੀ ਰਹੀ ਹੈ। ਲਿਬਰਲਸ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਵਿਚਾਰੇ ਜੇ ਉਹ ਕਿਤੇ ਫਸੇ ਰਹਿੰਦੇ ਨੇ
ਥੋੜਾ ਜਿਹਾ ਖੱਬੇ ਨੂੰ ਲੀਨ ਕਰਨਗੇ।
ਇਸ ਵਾਰ ਜੇ ਕਿਸੇ ਨੇ ਹੈਰਾਨ ਕੀਤਾ ਉਹ ਕੰਜ਼ਰਵੇਟਿਵ,
ਯੈਸ,
ਕਿ ਕੰਜ਼ਰਵੇਟਿਵ ਆਮ ਤੌਰ ਤੇ ਲੇਬਰ ਜਾਂ ਫਿਰ ਯੂਨੀਅਨ ਦੀ ਬਹੁਤੀ ਗੱਲ ਨਹੀਂ ਕਰਿਆ ਕਰਦੇ, ਪਰ ਇਸ ਵਾਰ ਪੀਅਰ ਪੋਲੀਅਵ ਨੇ ਬੜਾ ਜ਼ੋਰ ਲਗਾਇਆ। ਉਹ ਇਸ ਪੂਰੇ ਵਿਜੇ ਜੀ ਜਦੋਂ ਸਾਰਾ ਐਪੀਸੋਡ ਚੱਲ ਰਿਹਾ ਸੀ ਲੇਬਰ ਸਟ੍ਰਾਈਕ ਦਾ, ਜਿਹੜੀ ਰੇਲਵੇ ਸਟ੍ਰਾਈਕ ਦਾ ਜਾਂ ਵਰਕ ਸਟੋਪੇਜ ਦਾ, ਉਹ ਬਿਲਕੁਲ ਹੀ ਬੋਲੇ ਹੀ ਨਹੀਂ, ਉਹਨਾਂ ਨੇ ਕੋਈ ਬਿਆਨ ਹੀ ਨਹੀਂ ਜਾਰੀ ਕੀਤਾ, ਤਮਾਸ਼ਾ ਦੇਖ ਰਹੇ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਇਹਦੇ 'ਚ ਓਪਰਚੁਨਿਟੀ ਹੈ ਕਿ ਉਹ ਵੀ ਸ਼ਾਇਦ ਯੂਨੀਅਨ ਦੀ ਕੁਝ ਵੋਟ ਜਿਹੜੀ ਹੈ ਉਹਦੇ ਵਿੱਚ ਆਪਣਾ ਕੋਈ ਹਿੱਸਾ ਬਣਾ ਸਕਣ, ਕਿਉਂਕਿ ਉਹਨਾਂ ਨੇ ਉਸ ਤੋਂ ਪਹਿਲਾਂ ਓਨਟੈਰੀਓ ਜਾ ਕੇ ਇੱਕ ਦੋ ਪ੍ਰੈਸ ਕਾਨਫਰੰਸਿਸ ਵਗੈਰਾ ਕੀਤੀਆਂ ਸੀ ਆਟੋਮੋਬਾਈਲ ਵਰਕਰ ਯੂਨੀਅਨ ਵਾਸਤੇ। ਉਹਨਾਂ ਨੇ ਕਿਹਾ ਸੀ ਵੀ ਅਸੀਂ ਚਾਈਨਾ ਦੇ ਉੱਤੇ ਇਲੈਕਟ੍ਰਿਕ ਵਹੀਕਲਸ 'ਤੇ ਡਿਊਟੀ ਲਗਾਵਾਂਗੇ, ਅਸੀਂ ਇੱਥੇ ਦੀਆਂ ਡੋਮੈਸਟਿਕ ਜੋਬਸ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ। ਸੋ ਉਹ ਵੀ ਯੂਨੀਅਨਸ ਨੂੰ ਪੈਂਡਰ ਕਰ ਰਹੇ ਨੇ ਥੋੜ੍ਹਾ ਬਹੁਤ, ਆਮ ਤੌਰ 'ਤੇ ਨਹੀਂ ਕਰਿਆ ਕਰਦੇ,
ਅਸੀਂ ਪਹਿਲਾਂ ਵੀ ਇਹਦੇ ਬਾਰੇ ਬਸ ਜੀ ਗੱਲ ਕੀਤੀ ਹੈ। ਇੱਕ ਇੰਟਰਸਟਿੰਗ ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਆਰਥਿਕ ਹਾਲਾਤ ਬਣੇ ਹੋਏ ਨੇ, ਇਕਨੋਮਿਕ ਕੰਡੀਸ਼ਨਸ ਦੇ ਵਿੱਚ, ਤੇ ਐਨਡੀਪੀ ਵਰਗੀ ਪਾਰਟੀ ਹੈ ਜਿਹੜੀ ਕਿ ਖੱਬੇ ਪੱਖੀ ਹੈ, ਜਿਹੜੀ ਕਾਮਿਆਂ ਦੇ ਹੱਕਾਂ ਦੇ ਗੱਲ ਕਰਨ ਵਾਲੀ ਰਵਾਇਤੀ ਪਾਰਟੀ ਆ, ਪਾਪੂਲੈਰਿਟੀ ਤਾਂ ਉਹਦੀ ਵਧਣੀ ਚਾਹੀਦੀ ਸੀ, ਪਰ ਪਾਪੂਲੈਰਿਟੀ ਇਸ ਵੇਲੇ ਵੱਧਦੀ ਪਈ ਹੈ ਕੰਜ਼ਰਵੇਟਿਵਸ ਦੀ, ਕਿਉਂਕਿ ਕੰਜ਼ਰਵੇਟਿਵਸ ਦਾ ਜਿਹੜਾ ਇਸ ਵੇਲੇ ਫਿਸਕਲ ਮੈਨੇਜਮੈਂਟ ਵਾਲਾ ਸੁਨੇਹਾ ਹੈ ਨਾ, ਉਹ ਲੋਕਾਂ ਨੂੰ ਜ਼ਿਆਦਾ ਉਹਨਾਂ ਦੇ ਦਿਲਾਂ ਨੂੰ ਟੁੰਬਦਾ ਪਿਆ, ਕਿਉਂਕਿ ਹੁਣ ਜਿਹੜੇ ਦੇਖੋ ਜਿੰਨੇ ਵੀ ਨੰਬਰਸ ਵਗੈਰਾ ਇਨਫਲੇਸ਼ਨ ਦੇ ਆਉਂਦੇ ਨੇ, ਹੋਰ ਚੀਜ਼ਾਂ, ਅੱਜ ਬੈਂਕ ਆਫ ਕੈਨੇਡਾ ਨੇ ਜੇ ਇੰਟਰਸਟ ਰੇਟਸ ਦੇ ਵਿੱਚ ਵੀ ਕਟੌਤੀ ਕੀਤੀ ਆ, ਅਤੇ ਇਹਦੇ ਵਿੱਚ ਹੁਣ ਉਹ ਤਾਂ ਮੋਨਿਟਰੀ ਪੋਲਿਸੀ ਆ, ਪਰ ਜਿਹੜੇ ਸਰਕਾਰ ਦੇ ਖਰਚੇ ਨੇ ਅਤੇ ਸਰਕਾਰ ਦੇ ਖਰਚੇ ਕਿਸ ਕਦਰ ਕਿੱਥੇ ਕਿੱਥੇ ਅਤੇ ਕਿਸ ਹਿਸਾਬ ਨਾਲ ਹੋ ਰਹੇ ਨੇ, ਉਹਦੇ ਕਰਕੇ ਜਿਹੜਾ ਇੱਕ ਡਿਸਕਨੈਕਟ ਆ ਨਾ ਫਿਸਕਲ ਅਤੇ ਮੋਨਿਟਰੀ ਪੋਲਿਸੀ ਦੇ ਵਿੱਚ, ਇਕੋਨਮੀ ਦੇ ਆ ਜਿਹੜਾ ਪੂਰਾ ਦਾ ਇੰਜਰ ਪਿੰਜਰ ਉਹਦੇ ਕਰਕੇ ਹਿੱਲਿਆ ਹੋਇਆ। ਸੋ ਇਸ ਕਰਕੇ ਜਿਹੜਾ ਕੰਜ਼ਰਵੇਟਿਵ ਦਾ ਫਿਸਕਲ ਰਿਸਪੋਂਸੀਬਿਲਿਟੀ ਵਾਲਾ ਸੁਨੇਹਾ ਉਹ ਲੋਕਾਂ ਨੂੰ ਸਮਝ ਪੈਂਦਾ ਪਿਆ। ਹੁਣ ਉਹਦਾ ਰੀਜ਼ਨ ਪਿੱਛੇ ਇੱਕ ਇਹ ਵੀ ਹੈ ਨਾ, ਹੁਣ ਜਿਹੜੇ ਐਡੇ ਵੱਡੇ ਵੱਡੇ ਡੈਫੀਸਿਟਸ ਰਨ ਕੀਤੇ ਨੇ, ਹੁਣ ਉਹਦੀ ਭਰਪਾਈ ਵਾਸਤੇ ਕਰਨਾ ਕੀ, ਗਵਰਨੈਂਸ ਕਿਸੇ ਵੀ ਪਾਰਟੀ ਵਾਸਤੇ ਸੌਖੀ ਨਹੀਂ ਹੋਣ ਵਾਲੀ, ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ। ਪਰ ਕੰਜ਼ਰਵੇਟਿਵਸ ਇਸ ਵੇਲੇ ਇਸ ਇਕਨੋਮਿਕ ਕ੍ਰਾਈਸਿਸ ਦਾ ਸਭ ਤੋਂ ਵੱਧ ਬੈਨੀਫਿਟ ਜ਼ਰੂਰ ਉਠਾ ਪਾ ਰਹੇ ਨੇ ਅੰਡਰ ਦ ਲੀਡਰਸ਼ਿਪ ਆਫ ਪੀਅਰ ਪਾਲੀਆ।
ਕੋਵਿਡ 19 ਦਾ ਇੱਕ ਇੰਪੈਕਟ ਜਿਹੜਾ ਸਾਡੀ ਸੁਸਾਇਟੀ 'ਤੇ ਪਿਆ ਉਹ ਇਹ ਵੀ ਹੈ ਕਿ ਕੋਵਿਡ 19 ਵੇਲੇ ਜਿਸ ਤਰ੍ਹਾਂ ਇੱਕਦਮ ਇਕਨੋਮਿਕ ਡਿਮਾਂਡ ਜਿਹੜੀ ਹੈ ਇਕਨੋਮੀ ਦੇ ਵਿੱਚ ਜਿਵੇਂ ਉਹ ਘੱਟ ਗਈ, ਇੰਟਰਸਟ ਰੇਟਸ ਬਿਲਕੁਲ ਆਲਮੋਸਟ ਜ਼ੀਰੋ 'ਤੇ ਆ ਗਏ, ਉਸ ਤੋਂ ਬਾਅਦ ਇਨਫਲੇਸ਼ਨ ਜਿਸ ਤਰ੍ਹਾਂ ਵਧਣੀ ਸ਼ੁਰੂ ਹੋਈ
ਸਰਕਾਰੀ ਖਰਚਿਆਂ
ਕਰਕੇ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਖਬਰਾਂ ਦੇ ਵਿੱਚ ਬਣੀਆਂ ਰਹੀਆਂ।
ਹਾਂਜੀ,
ਇੰਟਰਸਟ ਰੇਟਸ ਦੇ ਵਿੱਚ ਜਿਹੜੀਆਂ ਕਟੌਤੀਆਂ ਵਗੈਰਾ ਹੋਈਆਂ, ਫਿਰ ਕਿਹਾ ਗਿਆ ਜੀ ਇਨਫਲੇਸ਼ਨ ਵਧੀ ਸੀ ਤਾਂ ਇੰਟਰਸਟ ਰੇਟ ਘਟਾਇਆ। ਮੋਨਿਟਰੀ ਪਾਲਿਸੀ ਬਾਰੇ ਮੈਨੂੰ ਲੱਗਦਾ ਨਹੀਂ ਵੀ ਮਾਸ ਐਜੂਕੇਸ਼ਨ ਇਸ ਪੱਧਰ 'ਤੇ ਕਦੇ ਪਹਿਲਾਂ ਹੋਈ ਹੋਵੇ ਕੈਨੇਡੀਅਨ ਇਤਿਹਾਸ ਵਿੱਚ।
ਯੂ ਆਰ ਰਾਈਟ।
ਆਮ ਤੌਰ 'ਤੇ ਜਿਹੜਾ ਕੈਨੇਡੀਅਨ ਆ ਉਹ ਮੋਨਿਟਰੀ ਪਾਲਿਸੀ, ਫਿਸਕਲ ਪਾਲਿਸੀ, ਫਿਸਕਲ ਡੈਫੀਸਿਟ, ਸਰਕਾਰ ਦੀ ਨੀਤੀ, ਗਵਰਨਮੈਂਟ ਐਕਸਪੈਂਡੀਚਰ, ਡੈਟ, ਫਿਸਕਲ ਡੈਫੀਸਿਟ, ਇਹਨਾਂ ਚੀਜ਼ਾਂ 'ਤੇ ਇੰਨਾ ਧਿਆਨ ਨਹੀਂ ਸੀ ਦਿੰਦਾ। ਜੇ ਦਿੰਦਾ ਵੀ ਸੀ ਉਹ ਸੁਣਦੇ ਸੀ ਖਬਰਾਂ, ਉਹ ਕਹਿੰਦੇ ਸੀ ਸਾਡੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਨੇ, ਇਹ ਦਿਸ ਇਜ਼ ਸਮਥਿੰਗ ਹੈਪਨਿੰਗ ਇਨ ਓਟਵਾ, ਇਹ ਦੂਰ ਦੁਰਾਡੇ ਦੀਆਂ ਗੱਲਾਂ ਨੇ, ਸਾਨੂੰ ਤਾਂ ਇੰਪੈਕਟ ਕਰਦਾ ਜੇ ਸਟ੍ਰਾਈਕ ਹੋ ਗਈ, ਸਾਡੀ ਤਨਖਾਹ ਵੱਧ ਗਈ, ਮਿਨੀਮਮ ਵੇਜ ਵਿੱਚ ਵਾਧਾ ਹੋਇਆ, ਸਾਨੂੰ ਰਾਈਟ ਮਿਲਿਆ, ਸਾਨੂੰ ਸਟੈਟ ਛੁੱਟੀ ਮਿਲੀ ਕਿ ਨਹੀਂ, ਉਹ ਚੀਜ਼ਾਂ ਨੇੜੇ ਲੱਗਦੀਆਂ ਸੀ, ਲੱਗਦਾ ਸੀ ਕਿ ਉਹ ਸਾਡੀ ਕੰਪਨੀ ਦੇ ਵਿੱਚ ਹੋ ਰਿਹਾ।
ਬਿਲਕੁਲ,
ਜੋ ਇਹ ਫਿਸਕਲ ਡੈਫੀਸਿਟ ਹੈ, ਡੈਟ ਹੈ, ਸਾਰੀਆਂ ਚੀਜ਼ਾਂ ਇਹ ਤਾਂ ਓਟਵਾ ਦੇ ਵਿੱਚ ਕਿਤੇ ਕੁਝ ਕੁਝ ਹੋ ਰਿਹਾ,
ਪ੍ਰੋਸੀਜਰਲ ਚੀਜ਼ਾਂ ਨੇ,
ਘਾੜਿਆਂ ਦੀਆਂ ਗੱਲਾਂ ਨੇ, ਸਾਡੀਆਂ ਨਹੀਂ। ਪਰ ਕੋਵਿਡ 19 ਵੇਲੇ ਸਾਨੂੰ ਇਹ ਜਿਹੜਾ ਡਾਇਰੈਕਟ ਜਿਹੜਾ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੈ ਨਾ ਉਹ ਸਮਝ ਆਈ,
ਗਰੋਸਰੀ ਸਟੋਰ ਜਾਂਦੇ ਪਤਾ ਲੱਗਣ ਲੱਗ ਪਿਆ ਨਾ ਕਿ ਹੋਇਆ ਕੀ।
ਸੋ ਇਨਫਲੇਸ਼ਨ ਵਧੀ ਹੈ, ਉਹਦੇ ਕਰਕੇ ਇੰਟਰਸਟ ਰੇਟ ਜਿਹੜਾ, ਫਿਰ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ, ਇੰਟਰਸਟ ਰੇਟ ਵਧਾਤਾ ਜੀ, ਹੁਣ ਇਨਫਲੇਸ਼ਨ ਘੱਟ ਰਹੀ ਹੈ, ਇੰਟਰਸਟ ਰੇਟ ਘੱਟ ਰਹੇ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਮਝ ਆਉਣੀ ਸ਼ੁਰੂ ਹੋ ਗਈ।
ਬਿਲਕੁਲ,
ਕੈਨੇਡੀਅਨਸ ਇਹਦੇ ਬਾਰੇ ਜ਼ਿਆਦਾ ਗੱਲ ਕਰਨ ਲੱਗ
ਪਏ, ਹੋ ਗਏ ਨਾ
ਡਿਨਰ ਟੇਬਲ ਦੇ ਉੱਤੇ ਇਹਦੇ ਬਾਰੇ ਗੱਲ ਹੋਣ ਲੱਗ ਪਈ। ਹੁਣ ਸਾਡੇ ਲਿਸਨਰਸ ਕਿੰਨੀ ਕੱਲ ਵਿਜੇ ਦੀ ਐਕਸਾਈਟਮੈਂਟ ਸੀ ਇਹਦੇ ਬਾਰੇ ਵੀ ਕੱਲ ਇੰਟਰਸਟ ਰੇਟ ਘਟੇਗਾ ਕਿ ਨਹੀਂ, 0.25 ਘਟੇਗਾ ਕਿ 0.5% ਘਟੇਗਾ। ਆਮ ਤੌਰ 'ਤੇ ਕਦੀ ਸੁਣਿਆ ਤੁਸੀਂ ਵੀ ਇੱਕ ਮਾਸ ਲੈਵਲ 'ਤੇ ਕੈਨੇਡਾ ਦੇ ਵਿੱਚ ਆਮ ਜਨਤਾ ਇਹ ਗੱਲ ਕਰ ਰਹੀ ਹੋਵੇ? ਪਰ ਹੁਣ ਇਹ ਗੱਲਾਂ ਹੋਣ ਲੱਗ ਪਈਆਂ। ਇਸ ਦੌਰਾਨ ਆ ਜਾਂਦੇ ਨੇ ਪੀਅਰ ਪੋਲੀਐਫ, ਪੀਅਰ ਪੋਲੀਐਫ ਮੌਕੇ ਤੇ ਚੌਕਾ ਮਾਰਦੇ ਨੇ, ਇਹ ਗੱਲ ਬਣ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਜੋ ਇਹ ਸਾਰੀਆਂ ਤੁਹਾਡੀਆਂ ਦਿੱਕਤਾਂ ਨੇ, ਜੋ ਇਨਫਲੇਸ਼ਨ ਵਧੀਆ, ਇਹ ਜਸਟ ਇਨਫਲੇਸ਼ਨ ਆ,
ਇਹ ਜਸਟਿਨ ਟਰੂਡੋ ਦੀ ਗਲਤੀ ਹੈ, ਹਾਲਾਂਕਿ ਇਹ ਸਾਰਾ ਕੁਝ ਗਲੋਬਲ ਪੱਧਰ ਤੇ ਹੋ ਰਿਹਾ ਸੀ,
ਪਰ ਉਹਨਾਂ ਨੇ ਉਹ ਮੈਸੇਜਿੰਗ ਆਪਣੀ ਇਦਾਂ ਕਾਰਵ ਕੀਤੀ ਕਿ ਜੀ ਸਰਕਾਰ ਦੀ ਗਲਤੀ ਕਰਕੇ ਹੋਈ, ਸਾਨੂੰ ਵੋਟ ਪਾਇਓ, ਜੇ ਸਾਡੀ ਸਰਕਾਰ ਬਣ ਗਈ ਅਸੀਂ ਉਹਨੂੰ ਠੀਕ ਕਰ ਦੇਵਾਂਗੇ। ਹੁਣ ਉਸੇ ਕਰਕੇ ਜਿੰਨੇ ਵੀ ਕੋਈ ਸਰਵੇਖਣ ਹੋ ਰਹੇ ਨੇ ਉਹਨਾਂ ਦੇ ਵਿੱਚ ਮਲਟੀਪਲ ਟਾਈਮਸ ਇਹ ਜਿਹੜੇ ਨਤੀਜੇ ਵੇਖਣ ਨੂੰ ਮਿਲਦੇ ਆ ਕਿ ਜਦੋਂ ਸਵਾਲ ਪੁੱਛਿਆ ਜਾਂਦਾ ਸਰਵੇਖਣਾ ਵਿੱਚ ਕਿ ਤੁਹਾਡੇ ਮੁਤਾਬਕ ਇਕਨੋਮੀ ਨੂੰ ਦਰੁਸਤ ਕਰਨ ਵਾਸਤੇ ਸਭ ਤੋਂ ਵਧੀਆ ਲੀਡਰ ਕਿਹੜਾ,
ਪੀਅਰ ਪੋਲੀਆ ਦਾ ਨਾਮ ਆਉਂਦਾ,
ਪੋਲੀ ਦਾ ਨਾਮ ਆਉਂਦਾ, ਕਿਉਂਕਿ ਉਹਨਾਂ ਦੀ ਜਿਹੜੀ ਐਟਲੀਸਟ ਜਿਹੜੀ ਮੈਸੇਜਿੰਗ ਆ ਅਨਟੈਸਟਡ ਆ, ਉਹ ਜੇ ਆਪੋਜੀਸ਼ਨ ਲੀਡਰ ਨੇ ਉਹ ਕਦੇ ਪਹਿਲਾਂ ਪ੍ਰਾਈਮ ਮਿਨਿਸਟਰ ਨਹੀਂ ਬਣੇ,
ਬਿਲਕੁਲ,
ਤੇ ਉਹ ਠੀਕ ਆ ਵੀ ਸਰਕਾਰ ਦੇ ਵਿੱਚ ਰਹੇ ਨੇ,
ਕੈਬਨਿਟ ਦੇ ਵਿੱਚ ਰਹੇ ਨੇ,
ਮਿਨਿਸਟਰ ਰਹੇ ਨੇ ਕੈਬਨਿਟ ਦੇ ਵਿੱਚ, ਪਰ ਉਹਨਾਂ ਦੀ ਜਿਹੜੇ ਕਹਿ ਲਓ ਵੀ ਜਿਹੜੀ ਇਹ ਸਾਰੀ ਮੈਸੇਜਿੰਗ ਹੈ
ਅਨਟੈਸਟਡ ਆ, ਯੈਸ,
ਪਰ ਉਹ ਉਹਨਾਂ ਦੀ ਮੈਸੇਜਿੰਗ ਐਟਲੀਸਟ ਕੰਮ ਕਰ ਰਹੀ ਹੈ, ਲੋਕਾਂ ਦੇ ਜ਼ਿਹਨ ਵਿੱਚ ਘਰ ਕਰ ਰਹੀ ਹੈ। ਉਹਦੇ ਵਿੱਚ ਵੱਡਾ ਰੀਜ਼ਨ ਇਹ ਹੈ ਕਿ ਕੋਵਿਡ 19 ਕਰਕੇ ਲੋਕਾਂ ਨੂੰ ਹੁਣ ਜਿਹੜੇ ਇਕਨੋਮਿਕਸ ਜਿਹੜੀ ਹੈ ਨਾ ਉਹ ਪਹਿਲਾਂ ਨਾਲੋਂ ਜ਼ਿਆਦਾ ਸਮਝਾਉਣ ਲੱਗ।
ਪਰ ਦੂਜੀ ਗੱਲ, ਹਾਂ ਇੱਕ ਉਹ ਵੀ ਹੈ ਵਾਸੂ ਜੀ, ਜਿੱਥੇ ਕੋਵਿਡ 19 ਦੇ ਇਸ ਹਾਲਾਤ ਦੇ ਸੰਬੰਧੀ ਮੈਸੇਜਿੰਗ ਕਰਕੇ ਪੀਅਰ ਪੋਲੀਐਫ ਦਾ ਉਭਾਰ ਇੱਕ ਬਹੁਤ ਵੱਡਾ ਰੀਜ਼ਨ ਹੈ, ਉੱਥੇ ਹੀ ਕੋਵਿਡ 19 ਤੋਂ ਬਾਅਦ ਪਨਪੀ ਜਿਹੜੀ ਸਿਚੁਏਸ਼ਨ ਸੀਗੀ, ਉਹਨੇ ਕਈ ਗਲੋਬਲ ਲੀਡਰਸ ਦੇ ਕਰੀਅਰ ਖਤਮ ਵੀ ਕਰ ਦਿੱਤੇ ਨੇ। ਅਸੀਂ ਇਹ ਵੇਖਿਆ ਆਲਮੀ ਪੱਧਰ 'ਤੇ, ਭਾਵੇਂ ਉਹ ਉੱਧਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਹੋਣ, ਉਹ ਲਾਂਭੇ ਹੋਏ, ਯੂਕੇ ਦੇ ਵਿੱਚ ਤਾਂ ਹਾਲਾਤ ਜਿਹੜੇ ਬਣੇ ਰਹੇ ਉਹ ਤਾਂ ਗੱਲ ਹੀ ਬੜੀ ਅਤਰੰਗੀ ਆ ਕਿ ਕਿੰਨੇ ਪ੍ਰਧਾਨ ਮੰਤਰੀ ਉਹਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਦਲ ਚੁੱਕੇ ਹੋਏ ਨੇ। ਇੱਥੇ ਲੋਕਲੀ ਕੰਜ਼ਰਵੇਟਿਵਸ ਹੀ ਇਸ ਤੋਂ ਪਹਿਲਾਂ ਆਪਣੇ ਦੋ ਲੀਡਰਸ ਸਟੀਵਨ ਹਾਰਪਰ ਤੋਂ ਬਾਅਦ ਉਹਨਾਂ ਦੇ ਪੈਰ ਨਹੀਂ ਲੱਗ ਸਕੇ, ਅਤੇ ਉਹਦੇ ਵਿੱਚੋਂ ਐਰੀਨੋ ਟੂਲ ਤਾਂ ਇੱਕ ਸਮਾਂ ਉਹੀ ਸੀ, ਉਹ ਪੈਂਡਮਿਕ ਵੇਲੇ ਚਲੋ ਇਲੈਕਸ਼ਨ ਕਰਾ ਲਿਆ ਉਦੋਂ 2021 ਦੇ ਵਿੱਚ, ਉਦੋਂ ਸਰਕਾਰ ਦੀ ਨਿਖੇਧੀ ਕਰਨੀ ਬੜੀ ਮੁਸ਼ਕਲ ਸੀ, ਉਦੋਂ ਹਾਲਾਤ ਅਜਿਹੇ ਸੀ, ਪਰ ਹੁਣ ਹਾਲਾਤ ਅਜਿਹੇ ਨੇ ਕਿ ਸਰਕਾਰ ਦੀ ਨਿਖੇਧੀ ਕਰਨੀ ਬਹੁਤ ਆਸਾਨ ਹੈ, ਅਤੇ ਉਹਨੂੰ ਬੜਾ ਇਫੈਕਟਿਵਲੀ ਪਿਛਲੇ ਲੰਬੇ ਸਮੇਂ ਤੋਂ ਪੀਅਰ ਪੋਲੀਐਫ ਕਰਦੇ ਆ ਰਹੇ ਨੇ। ਸੋ ਵੇਖਦੇ ਹਾਂ ਫੈਡਰਲ ਇਲੈਕਸ਼ਨ ਹੁਣ ਕਦੋਂ, ਉਹ ਤਾਂ ਦੂਰ ਆ ਅਜੇ, ਪਰ ਅਗਲੇ ਹਫ਼ਤੇ NDP ਦੀ ਮੋਂਟਰੀਅਲ ਦੇ ਵਿੱਚ ਹੋਣ ਵਾਲੀ ਕੌਕਸ ਰਿਟਰੀਟ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਨੇ, ਅਤੇ ਡਰੇਬਾ ਦੇ ਕੇ ਜਸਟਿਨ ਟਰੂਡੋ ਦੀ ਸਰਕਾਰ ਤੋਂ ਹੋਰ ਕਿਹੜੇ ਕਿਹੜੇ ਕੰਮ ਕਰਵਾ ਸਕਦੇ ਨੇ, ਕਢਵਾ ਸਕਦੇ ਨੇ, ਉਹ ਦੇਖਣਾ ਹੋਏਗਾ।
ਸੋ ਕੀ ਹੁਣ ਕੋਈ ਐਡੀਸ਼ਨਲ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਲਿਬਰਲਸ
ਦੇ ਚਾਂਸਸ ਪੂਰੇ
ਕਿ ਸਾਡੇ ਹੁਣ ਤੁਸੀਂ ਇਹ ਵੀ ਪ੍ਰੋਗਰਾਮਸ ਲਾਗੂ ਕਰੋ ਤਾਂ ਅਸੀਂ ਸਪੋਰਟ ਜਾਰੀ ਰੱਖਾਂਗੇ, ਨਹੀਂ ਤਾਂ ਸਪੋਰਟ ਵਾਪਸ ਲੈ ਰਹੇ ਹਾਂ? ਇਟ ਵੁੱਡ ਬੀ ਵੈਰੀ ਇੰਟਰਸਟਿੰਗ ਟੂ ਸੀ
ਜੇ ਜੱਟ ਵਿਗੜ ਗਿਆ, ਬਿੱਲੀਆਂ ਅੱਖਾਂ ਦੇ ਵਿੱਚ ਰੜਕੂ,
ਬਿੱਲੀਆਂ ਅੱਖਾਂ ਕਿਵੀਆਂ, ਟਰੂਡੋ ਦੀਆਂ ਅੱਖਾਂ ਬਿੱਲੀਆਂ।
ਜਗਮੀਤ ਸਿੰਘ ਨੇ ਇਹ ਗਾਣਾ ਮੇਰੇ ਖਿਆਲ ਲਗਾ ਕੇ ਟਰੂਡੋ ਨੂੰ ਸੁਣਾ ਦੇਣਾ। ਸੋ ਵੇਖਦੇ ਹਾਂ ਕੀ ਬਣਦਾ। ਵਸਰੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੀਰ ਜੀ।